qtl.com QTL because we care. We truck
you. 770 ਅਤੇ ਇੰਟਰਨੈਸ਼ਨਲ ਨਿਊਜ਼ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ।
ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। CAA ਖਿਲਾਫ ਸੁਪਰੀਮ ਕੋਰਟ ਜਾਵੇਗੀ ਕੇਰਲਾ ਸਰਕਾਰ। ਕਾਂਗਰਸ ਵੱਲੋਂ ਮਹਿਲਾਵਾਂ ਲਈ 5 ਗਾਰੰਟੀਆਂ ਦਾ ਐਲਾਨ। ਭੂਟਾਨ ਦੇ ਪ੍ਰਧਾਨ ਮੰਤਰੀ ਦਾ 5 ਰੋਜ਼ਾ ਭਾਰਤ ਦੌਰਾ ਅੱਜ ਤੋਂ। ਪੂਰਨ ਰਾਜ ਦੇ ਦਰਜੇ ਦੀ ਮੰਗ ਤੇ ਲੱਦਾਖ ਦੇ ਲੋਕਾਂ ਦੀ ਆਵਾਜ਼ ਸੁਣੇ ਕੇਂਦਰ। ਸ਼੍ਰੀਲੰਕਾ ਵਿਚ ਸੈਲਾਨੀ ਵੀਜ਼ੇ ਤੇ ਕੰਮ ਕਰਦੇ 21 ਭਾਰਤੀ ਗ੍ਰਿਫ਼ਤਾਰ। ਜੇ ਰੂਸ ਦੀ ਪ੍ਰਭੂ ਸੱਤਾ ਜਾਂ ਆਜ਼ਾਦੀ ਨੂੰ ਖਤਰਾ ਹੋਇਆ ਤਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਾਂਗੇ। ਅਮਰੀਕਾ ਦੀ ਰਾਸ਼ਟਰਪਤੀ ਚੋਣ ਹੁਣ ਮੁਕਾਬਲਾ ਬਾਈਡਨ ਤੇ ਟਰੰਪ ਵਿਚਾਲੇ। ਜਾਪਾਨ ਦੇ ਨਿੱਜੀ ਖਤਰੇ ਵੱਲੋਂ ਪੁਲਾੜ ਚ ਭੇਜਿਆ ਜਾ ਰਿਹਾ ਰਾਕੇਟ ਲਾਂਚ ਹੋਣ ਤੋਂ ਤੁਰੰਤ ਬਾਅਦ ਫੁੱਟਿਆ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਕੇਰਲਾ ਦੇ ਕਾਨੂੰਨ ਮੰਤਰੀ ਪੀ ਰਾਜੀਵ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਕੇਂਦਰ ਦੇ ਨਾਗਰਿਕਤਾ ਸੋਧ ਐਕਟ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਿਨਾਰੇ ਵਿਜਨ ਦੀ ਅਗਵਾਈ ਵਾਲੀ ਕੈਬਨਿਟ ਨੇ ਵਿਵਾਦਿਤ ਕਾਨੂੰਨ ਖਿਲਾਫ਼ ਕਾਨੂੰਨੀ ਉਪਰਾਲੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਧਰ ਕਾਂਗਰਸ ਨੇ ਅੱਜ ਰਾਜ ਭਵਨ ਦੇ ਬਾਹਰ CAA ਦੇ ਖਿਲਾਫ਼ ਧਰਨਾ ਦਿੱਤਾ। ਸੀਨੀਅਰ ਕਾਂਗਰਸ ਆਗੂ ਤੇ ਤਿਰੁਵਨੰਤਪੁਰਮ ਤੋਂ MP ਸ਼ਸ਼ੀ ਥਰੂਰ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਮਗਰੋਂ ਕਾਂਗਰਸ ਕੇਂਦਰ ਦੀ ਸੱਤਾ ਵਿਚ ਆਈ ਤਾਂ CAA ਨੂੰ ਅਰਬ ਸਾਗਰ ਵਿਚ ਸੁੱਟ ਦਿੱਤਾ ਜਾਵੇਗਾ। ਕਾਂਗਰਸ ਪ੍ਰਦੇਸ਼ ਕਮੇਟੀ ਦੇ ਅਹੁਦੇਦਾਰਾਂ ਨੇ ਫੈਸਲਾ ਕੀਤਾ ਕਿ ਉਹ CAA ਖਿਲਾਫ਼ ਕਾਨੂੰਨੀ ਤੇ ਸਿਆਸੀ ਲੜਾਈ ਜਾਰੀ ਰੱਖਣਗੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ CAA 2019 ਤਹਿਤ ਭਾਰਤੀ ਨਾਗਰਿਕਤਾ ਲੈਣ ਦੇ ਇੱਛੁਕ ਬਿਨਾਕਾਰਾਂ ਦੀ ਸਹਾਇਤਾ ਲਈ ਜਲਦੀ ਹੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜਾਣਗੇ। ਇਸ ਤੇ ਬਿਲਕੁਲ ਮੁਫ਼ਤ ਫੋਨ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਕੇਰਲਾ ਦੇ ਕਾਨੂੰਨ ਮੰਤਰੀ ਪੀ ਰਾਜੀਵ ਨੇ ਕਿਹਾ ਕਿ ਉਹ ਸਰਵਉੱਚ ਅਦਾਲਤ ਨੂੰ ਅਪੀਲ ਕਰਨਗੇ ਕਿ ਐਕਟ ਨੂੰ ਗੈਰ ਸੰਵਿਧਾਨਿਕ ਐਲਾਨਿਆ ਜਾਵੇ। ਕਾਨੂੰਨ ਮੰਤਰੀ ਨੇ ਕਿਹਾ, ਅਸੀਂ CAA ਖਿਲਾਫ਼ ਪਹਿਲਾਂ ਵੀ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਉਦੋਂ ਅਸੀਂ ਇਸ ਨੂੰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਖਿਲਾਫ਼ ਵਰਜੀ ਦੱਸਿਆ ਸੀ। ਇਹ ਸੰਵਿਧਾਨ ਦੇ ਬੁਨਿਆਦੀ ਮੌਲਿਕ ਸਿਧਾਂਤਾਂ ਦੇ ਖਿਲਾਫ਼ ਹੈ ਤੇ ਅਸੀਂ ਇਸ ਨੂੰ ਗੈਰ ਸੰਵਿਧਾਨਿਕ ਐਲਾਨੇ ਜਾਣ ਦੀ ਮੰਗ ਕੀਤੀ ਸੀ। ਅਸੀਂ ਹੁਣ ਫਿਰ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਤਿਰੁਵਨੰਤਪੁਰਮ ਵਿਚ ਰਾਜ ਭਵਨ ਦੇ ਅੱਗੇ ਧਰਨਾ ਲਾ ਕੇ CAA ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇ ਲੋਕ ਸਭਾ ਚੋਣਾਂ ਚ ਉਨ੍ਹਾਂ ਦੀ ਪਾਰਟੀ ਸੱਤਾ ਚ ਆਉਂਦੀ ਹੈ ਤਾਂ 5 ਮਹਿਲਾ ਨਿਆਂ ਗਾਰੰਟੀਆਂ ਦਿੱਤੀਆਂ ਜਾਣਗੀਆਂ, ਜਿਸ ਚ ਦੇਸ਼ ਭਰ ਦੀਆਂ ਗਰੀਬ ਮਹਿਲਾਵਾਂ ਦੇ ਖਾਤਿਆਂ ਚ 1 ਲੱਖ ਰੁਪਿਆ ਸਾਲਾਨਾ ਜਮ੍ਹਾਂ ਕਰਾਉਣ ਦੇ ਨਾਲ ਨਾਲ ਨੌਕਰੀਆਂ ਚ 50% ਕੋਟਾ ਦਿੱਤਾ ਜਾਵੇਗਾ। ਰਾਹੁਲ ਨੇ ਕਿਹਾ ਕਿ ਲੋਕ ਆਖਦੇ ਹਨ ਕਿ EVM ਹਟਾਓ, ਪਰ ਚੋਣ ਕਮਿਸ਼ਨ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਬੈਲਟ ਪੇਪਰ ਨਾਲ ਹੋਣੀਆਂ ਚਾਹੀਦੀਆਂ ਹਨ। EICC ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਸੱਤਾ ਚ ਜੇ ਆਉਂਦੀ ਹੈ ਤਾਂ ਕੋਟੇ ਦੀ 50% ਹੱਦ ਨੂੰ ਹਟਾਉਣ ਲਈ ਸੰਵਿਧਾਨ ਚ ਸੋਧ ਕੀਤੀ ਜਾਵੇਗੀ। ਭਾਰਤ ਜੋੜੋ ਨਿਆਂ ਯਾਤਰਾ ਤਹਿਤ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਚ ਇਕ ਮਹਿਲਾ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ 5 ਮਹਿਲਾ ਗਾਰੰਟੀਆਂ ਦੀ ਘੋਸ਼ਣਾ ਕੀਤੀ। ਰਾਹੁਲ ਗਾਂਧੀ ਨੇ ਵਾਅਦਾ ਕੀਤਾ ਕਿ ਮਾਨਤਾ ਪ੍ਰਾਪਤ ਆਸ਼ਾ, ਆਂਗਨਵਾੜੀ ਅਤੇ ਮਿਡ ਡੇ ਮੀਲ ਚ ਕੰਮ ਕਰਦੀਆਂ ਮਹਿਲਾਵਾਂ ਲਈ ਬਜਟ ਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਦੁੱਗਣੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਚ ਮਾਤਾ ਸਵਿਤਰੀਬਾਈ ਫੂਲੇ ਹੋਸਟਲ ਸਥਾਪਿਤ ਕੀਤੇ ਜਾਣਗੇ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਅਹੁਦਾ ਸੰਭਾਲਣ ਮਗਰੋਂ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਵੀਰਵਾਰ ਨੂੰ ਭਾਰਤ ਦੇ 5 ਰੋਜ਼ਾ ਦੌਰੇ ਤੇ ਆਉਣਗੇ। ਵਿਦੇਸ਼ ਮੰਤਰਾਲੇ MEA ਨੇ 14 ਮਾਰਚ ਤੋਂ 18 ਮਾਰਚ ਤੱਕ ਭੂਟਾਨ ਦੇ ਨੇਤਾ ਦੀ ਯਾਤਰਾ ਦਾ ਐਲਾਨ ਕਰਦਿਆਂ ਕਿਹਾ ਕਿ ਟੋਬਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੁਰ ਨਾਲ ਗੱਲਬਾਤ ਤੇ ਮੁਲਾਕਾਤ ਵੀ ਕਰਨਗੇ। ਪ੍ਰਧਾਨ ਮੰਤਰੀ ਦਾ ਦੁਬਈ ਜਾਣ ਦਾ ਵੀ ਪ੍ਰੋਗਰਾਮ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਸੰਬੰਧੀ ਮੰਗ ਦਾ ਸਮਰਥਨ ਕਰਦੇ ਹੋਏ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਾਂਗਰਸ ਦੇ ਜਨਰਲ ਸਕੱਤਰ ਨੇ ਲੱਦਾਖ ਦੇ ਲੋਕਾਂ ਵੱਲੋਂ ਇਸ ਮੰਗ ਨੂੰ ਲੈ ਕੇ ਰੱਖੀ 8 ਦਿਨ ਦੀ ਭੁੱਖ ਹੜਤਾਲ ਸੰਬੰਧੀ ਇਕ ਵੀਡੀਓ ਵੀ ਐਕਸ ਉਤੇ ਸਾਂਝੀ ਕੀਤੀ ਹੈ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਲੱਦਾਖ ਦੀ ਜਨਤਾ ਨਾਲ ਪੂਰਨ ਰਾਜ ਦਾ ਦਰਜਾ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਅਜੇ ਤੱਕ ਪੂਰਾ ਨਹੀਂ ਕੀਤਾ। ਇਕ ਪਾਸੇ ਵਾਧਾ ਚੀਨੀ ਕਬਜ਼ਾ ਅਤੇ ਦੂਜੇ ਪਾਸੇ ਭਾਜਪਾ ਸਰਕਾਰ ਦੀ ਚੁੱਪ ਵਾਅਦਾ ਖਿਲਾਫੀ ਅਤੇ ਧੋਖਾ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਪ੍ਰਦਰਸ਼ਨਾਂ ਵਿਚਾਲੇ ਲਦਾਖ ਦੇ ਸਿੱਖਿਆ ਸ਼ਾਸਤਰੀ ਅਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਕੂਚ ਦਰਜਨਾਂ ਲੋਕਾਂ ਦੇ ਨਾਲ ਮਨਫੀ 15 ਡਿਗਰੀ ਤਾਪਮਾਨ ਵਿਚ 8 ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਹਨ। ਅੱਜ ਲਦਾਖ ਦੀ ਜਨਤਾ ਪੂਰਨ ਰਾਜ ਦਾ ਦਰਜਾ ਅਤੇ 6ਵੀਂ ਅਨੁਸੂਚੀ ਤਹਿਤ ਸੁਰੱਖਿਆ ਦੀ ਮੰਗ ਕਰ ਰਹੀ ਹੈ, ਜਿਸ ਨੂੰ ਪੂਰਾ ਕਰਨਾ ਸਰਕਾਰ ਦਾ ਫਰਜ਼ ਹੈ ਅਤੇ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਸਰਕਾਰ ਨੂੰ ਜਿੱਦ ਛੱਡ ਕੇ ਲਦਾਖ ਦੀ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਸੈਲਾਨੀ ਵੀਜ਼ੇ ਤੇ ਸ਼੍ਰੀਲੰਕਾ ਆਏ 21 ਭਾਰਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਆਨਲਾਈਨ ਮਾਰਕੀਟਿੰਗ ਸੈਂਟਰ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਡੇਲੀ ਮਿਰਰ ਅਖਬਾਰ ਦੀ ਰਿਪੋਰਟ ਮੁਤਾਬਕ 24 ਤੋਂ 25 ਸਾਲ ਉਮਰ ਦੇ ਇਹ 21 ਭਾਰਤੀ ਫਰਵਰੀ ਮਾਰਚ ਮਹੀਨੇ ਦੌਰਾਨ ਸੈਲਾਨੀ ਵੀਜ਼ੇ ਤੇ ਭਾਰਤ ਆਏ ਸਨ ਤੇ ਇਨ੍ਹਾਂ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਕੇ ਟੂਰਿਸਟ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ। ਟਾਪੂ ਨੋਮਾ ਮੁਲਕ ਦੇ ਪ੍ਰਵਾਸ ਤੇ ਆਵਾਸ ਵਿਭਾਗ ਨੇ ਮੰਗਲਵਾਰ ਨੂੰ ਇਨ੍ਹਾਂ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਰਿਪੋਰਟ ਮੁਤਾਬਕ ਸ਼ੁਰੂਆਤੀ ਜਾਂਚ ਮਗਰੋਂ ਵਿਭਾਗ ਨੇ ਨੈਗੋਮਬੋ ਸ਼ਹਿਰ ਵਿਚ ਕਿਰਾਏ ਦੇ ਇਕ ਮਕਾਨ ਤੇ ਛਾਪਾ ਮਾਰਿਆ ਤਾਂ ਉਪਰੋਕਤ ਵਿਅਕਤੀ ਉਥੇ ਆਨਲਾਈਨ ਮਾਰਕੀਟਿੰਗ ਸੈਂਟਰ ਚਲਾਉਂਦੇ ਮਿਲੇ। ਇਸ ਘਰ ਨੂੰ ਦਫ਼ਤਰ ਦਾ ਰੂਪ ਦਿੱਤਾ ਗਿਆ ਸੀ ਜਿੱਥੇ ਕੰਪਿਊਟਰ ਤੇ ਹੋਰ ਉਪਕਰਨ ਲਾਏ ਹੋਏ ਸਨ। ਸ਼੍ਰੀਲੰਕਾ ਦੇ ਕਾਨੂੰਨ ਮੁਤਾਬਕ ਸੈਲਾਨੀ ਵੀਜ਼ੇ ਤੇ ਆਉਣ ਵਾਲੇ ਕਿਸੇ ਵੀ ਵਿਅਕਤੀ ਉਤੇ ਕੰਮ ਕਰਨ ਦੀ ਪਾਬੰਦੀ ਹੁੰਦੀ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਜੇ ਰੂਸ ਦੀ ਪ੍ਰਭੂ ਸੱਤਾ ਜਾਂ ਆਜ਼ਾਦੀ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਉਨਾਦ ਮੁਲਕ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ ਹੈ। ਅੱਜ ਤੜਕੇ ਰੂਸ ਸਰਕਾਰੀ ਟੈਲੀਵਿਜ਼ਨ ਨਾਲ ਇੰਟਰਵਿਊ ਵਿਚ ਸ਼੍ਰੀ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਅਜਿਹੀ ਕੋਈ ਹਰਕਤ ਨਹੀਂ ਕਰੇਗਾ ਜਿਸ ਨਾਲ ਪਰਮਾਣੂ ਜੰਗ ਸ਼ੁਰੂ ਹੋਵੇ, ਪਰ ਨਾਲ ਹੀ ਜ਼ੋਰ ਦੇ ਕੇ ਉਨ੍ਹਾਂ ਕਿਹਾ ਕਿ ਰੂਸ ਦੇ ਪਰਮਾਣੂ ਬਲ ਇਸ ਲਈ ਤਿਆਰ ਹਨ। ਇਹ ਪੁੱਛੇ ਜਾਣ ਤੇ ਕਿ ਕੀ ਉਨ੍ਹਾਂ ਨੇ ਕਦੇ ਯੂਕਰੇਨ ਚ ਜੰਗ ਦੇ ਮੈਦਾਨ ਚ ਪਰਮਾਣੂ ਹਥਿਆਰਾਂ ਦੀ ਵਰਤੋਂ ਤੇ ਵਿਚਾਰ ਕੀਤਾ ਹੈ, ਇਸ ਤੇ ਪੁਤਿਨ ਨੇ ਜਵਾਬ ਦਿੱਤਾ ਕਿ ਇਸ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਭਰੋਸਾ ਪ੍ਰਗਟਾਇਆ ਕਿ ਮਾਸਕੋ ਯੂਕਰੇਨ ਵਿਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰੇਗਾ ਅਤੇ ਗੱਲਬਾਤ ਲਈ ਦਰਵਾਜ਼ਾ ਖੁੱਲ੍ਹਾ ਰੱਖੇਗਾ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਵਾਸ਼ਿੰਗਟਨ ਵਿਚ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਦਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਕੇ ਆਪਣੀਆਂ ਪਾਰਟੀਆਂ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਵੱਲ ਕਦਮ ਵਧਾਏ ਹਨ। ਇਨ੍ਹਾਂ ਚੋਣਾਂ ਵਿਚ ਬਾਇਡਨ ਅਤੇ ਟਰੰਪ ਦੇ ਸਾਹਮਣੇ ਕੋਈ ਸਖ਼ਤ ਚੁਣੌਤੀ ਨਹੀਂ ਸੀ। ਦੋਵਾਂ ਕੋਲ ਰਾਸ਼ਟਰਪਤੀ ਉਮੀਦਵਾਰੀ ਲਈ ਆਪੋ ਆਪਣੀਆਂ ਪਾਰਟੀਆਂ ਵੱਲੋਂ ਦਾਅਵੇਦਾਰੀਆਂ ਪੇਸ਼ ਕਰਨ ਲਈ ਲੋੜੀਂਦੀ ਡੈਲੀਗੇਟ ਹਨ। ਹੁਣ ਕੋਈ ਸ਼ੱਕ ਨਹੀਂ ਕਿ ਰਾਸ਼ਟਰਪਤੀ ਦੀ ਚੋਣ ਬਾਇਡਨ ਤੇ ਟਰੰਪ ਵਿਚਾਲੇ ਹੋਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਨੇਤਾ ਦੇਸ਼ ਵਿਚ ਕੋਈ ਜ਼ਿਆਦਾ ਮਕਬੂਲ ਨਹੀਂ ਹਨ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਜਾਪਾਨ ਦੀ ਨਿੱਜੀ ਕੰਪਨੀ ਵੱਲੋਂ ਪੁਲਾੜ ਵਿਚ ਭੇਜਿਆ ਜਾ ਰਿਹਾ ਰਾਕੇਟ ਅੱਜ ਲਾਂਚ ਹੋਣ ਤੋਂ ਕੁਝ ਹੀ ਦੇਰ ਬਾਅਦ ਫਟ ਗਿਆ। ਇਹ ਜਾਪਾਨ ਦੀ ਕਿਸੇ ਨਿੱਜੀ ਖੇਤਰ ਦੀ ਕੰਪਨੀ ਦਾ ਪਹਿਲਾ ਰਾਕੇਟ ਸੀ। ਰਾਕੇਟ ਨੂੰ ਮੱਧ ਜਾਪਾਨ ਦੇ ਵਾਕਾਯਾਮਾ ਤੋਂ ਲਾਂਚ ਕੀਤਾ ਜਾ ਰਿਹਾ ਹੈ, ਪਰ ਉਡਾਨ ਭਰਨ ਤੋਂ ਕੁਝ ਹੀ ਪਲਾਂ ਵਿਚ ਉਸ ਵਿਚ ਧਮਾਕਾ ਹੋ ਜਾਂਦਾ ਹੈ। ਇਲਾਕੇ ਚ ਭਾਰੀ ਧੂੰਆਂ ਦੇਖਿਆ ਗਿਆ ਅਤੇ ਕਈ ਥਾਵਾਂ ਤੇ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਜੇ ਸਫਲ ਰਿਹਾ ਹੁੰਦਾ ਤਾਂ ਸਪੇਨ ਵਨ ਪੁਲਾੜ ਚ ਰਾਕੇਟ ਭੇਜਣ ਵਾਲੀ ਪਹਿਲੀ ਨਿੱਜੀ ਕੰਪਨੀ ਹੁੰਦੀ। ਤੇ ਅੰਤ ਵਿਚ ਚੋਣ ਦੀਆਂ ਖਬਰਾਂ ਇਕ ਵਾਰ ਫੇਰ ਤੋਂ। ਸੀਏਏ ਖਿਲਾਫ਼ ਸੁਪਰੀਮ ਕੋਰਟ ਜਾਵੇਗੀ ਕੇਰਲਾ ਸਰਕਾਰ। ਕਾਂਗਰਸ ਵੱਲੋਂ ਮਹਿਲਾਵਾਂ ਲਈ 5 ਗਾਰੰਟੀਆਂ ਦਾ ਐਲਾਨ। ਭੂਟਾਨ ਦੇ ਪ੍ਰਧਾਨ ਮੰਤਰੀ ਦਾ 5 ਰੋਜ਼ਾ ਭਾਰਤ ਦੌਰਾ ਅੱਜ ਤੋਂ। ਪੂਰਨ ਰਾਜ ਦੇ ਦਰਜੇ ਦੀ ਮੰਗ ਤੇ ਲਦਾਖ ਦੇ ਲੋਕਾਂ ਦੀ ਆਵਾਜ਼ ਸੁਣੇ ਕੇਂਦਰ। ਸ਼੍ਰੀਲੰਕਾ ਵਿਚ ਸੈਲਾਨੀ ਵੀਜ਼ੇ ਤੇ ਕੰਮ ਕਰਦੇ 21 ਭਾਰਤੀ ਗ੍ਰਿਫ਼ਤਾਰ। ਜੇ ਰੂਸ ਦੀ ਪ੍ਰਭੂ ਸੱਤਾ ਜਾਂ ਆਜ਼ਾਦੀ ਨੂੰ ਖਤਰਾ ਹੋਇਆ ਤਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਾਂਗੇ। ਅਮਰੀਕਾ ਦੀ ਰਾਸ਼ਟਰਪਤੀ ਚੋਣ ਹੁਣ ਮੁਕਾਬਲਾ ਬਾਇਡਨ ਤੇ ਟਰੰਪ ਵਿਚਾਲੇ। ਜਾਪਾਨ ਦੇ ਨਿੱਜੀ ਖਤਰੇ ਵੱਲੋਂ ਪੁਲਾੜ ਚ ਭੇਜਿਆ ਜਾ ਰਿਹਾ ਰਾਕੇਟ ਲਾਂਚ ਹੋਣ ਤੋਂ ਤੁਰੰਤ ਬਾਅਦ ਫੁੱਟਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਪਣੀ ਦੋਸਤ ਜਗਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰਿਫਾ ਮੁਜ਼ੱਫਰ। ਆਰਿਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰਿਫਾ ਮੁਜ਼ੱਫਰ ਸਿਟੀ ਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰਿਫਾ ਮੁਜ਼ੱਫਰ ਜੀ ਨੂੰ 647-898-6245। 647-898-6245।
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਫੈਸ਼ਨ ਪਾਕਿਸਤਾਨ ਲਾਉਂਜ ਲੇਕਰ ਆ ਰਹੇ ਹੈ ਮਿਸੀਸਾਗਾ ਮੇ ਏਕ ਰੋਜ਼ਾ ਮਲਟੀ ਡਿਜ਼ਾਈਨਰ ਈਦ ਐਗਜ਼ੀਬਿਸ਼ਨ 24। 12 ਪਾਕਿਸਤਾਨੀ ਡਿਜ਼ਾਈਨਰਸ ਕੇ ਲੇਟੈਸਟ ਐਂਡ ਯੂਨੀਕ ਆਰਟੀਕਲਸ ਜੋ ਈਦ ਪਰ ਬਣਾਏਗੇ ਆਪਕੋ ਸਬਸੇ ਮੁਨਫਰਿਦ। ਇਤਵਾਰ 17 ਮਾਰਚ ਦੁਪਹਿਰ 12 ਵਜੇ ਸੇ ਰਾਤ 10 ਵਜੇ ਤੱਕ। ਪਲੀਜ਼ ਡੂ ਕਮ ਓਵਰ ਹਿਲਟਨ ਗਾਰਡਨ ਇਨ 1870 ਮੈਡੀਸਨ ਬੁਲੀਵਾਰਡ, ਮਿਸੀਸਾਗਾ। ਡੋਂਟ ਮਿਸ ਇਟ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ। ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅਸੀਂ ਖੇਤੀਬਾੜੀ ਦੇ ਵਿਸ਼ੇ ਦੇ ਉੱਤੇ ਬੜੀ ਲੰਬੀ ਸਾਡੀ ਵਿਸਥਾਰ ਪੂਰਵਕ 3 ਹਫ਼ਤਿਆਂ ਤੋਂ ਗੱਲਬਾਤ ਚੱਲੀ ਆਉਂਦੀ ਸੀ। ਅੱਜ ਅਸੀਂ ਉਹਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਖੇਤੀ ਦਾ ਮੁਹਾਂਦਰਾ ਤੇ ਰੂਪ ਕਿਹੋ ਜਿਹਾ ਹੋਣਾ ਚਾਹੀਦਾ ਸੀ, ਕੁਦਰਤ ਨਾਲ ਉਹਦਾ ਕੀ ਤਾਲਮੇਲ ਹੈ, ਇਕੋ ਸਿਸਟਮ ਕਿਵੇਂ ਕੰਮ ਕਰਦਾ ਤੇ ਮਨੁੱਖ ਦਾ ਲਾਲਚ, ਮਨੁੱਖ ਦਾ ਵੀ ਸਾਰਿਆਂ ਦਾ ਨਹੀਂ, ਕਾਰਪੋਰੇਸ਼ਨਾਂ ਦੇ ਵੱਡਿਆਂ ਦੇ ਲਾਲਚ ਇਹਨੂੰ ਕਿਵੇਂ ਦੁਨੀਆਂ ਭਰ ਦੇ ਵਿਚ ਪ੍ਰਭਾਵਿਤ ਕਰ ਰਹੇ ਨੇ। ਕੁਝ ਚੰਦ ਲੋਕ ਮੁੱਠੀ ਭਰ ਜਿਨ੍ਹਾਂ ਨੂੰ ਉਂਗਲਾਂ ਤੇ ਵੀ ਗਿਣਿਆ ਜਾ ਸਕਦਾ, ਉਨ੍ਹਾਂ ਨੇ ਪੂਰੀ ਦੁਨੀਆਂ ਬਿਲੀਅਨਸ ਆਫ ਪੀਪਲ ਪੁੱਠੇ ਟੰਗ ਰੱਖੇ ਨੇ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। 6478724900 ਨੰਬਰ ਤੇ ਫੋਨ ਕਰਕੇ ਤੁਸੀਂ ਪ੍ਰੋਗਰਾਮ ਨੂੰ ਲਾਈਵ ਟੈਲੀਫੋਨ ਜ਼ਰੀਏ ਵੀ ਸੁਣ ਸਕਦੇ ਹੋ ਤੇ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪਰਜ਼ੈਂਟੇਟਿਵ ਨੇ। 6472424746, 647-247-4746 ਉਨ੍ਹਾਂ ਦਾ ਨੰਬਰ ਹੈ। ਤੁਸੀਂ ਕਿਸੇ ਤਰ੍ਹਾਂ ਦੀ ਸਪਾਂਸਰਸ਼ਿਪ ਪ੍ਰੋਗਰਾਮ ਚ ਕੋਈ ਇਸ਼ਤਿਹਾਰ ਦੇਣੇ ਹੋਣ, ਸਾਡੇ ਰੇਡੀਓ ਨਾਲ ਜੁੜਨਾ ਹੋਵੇ, ਸਾਨੂੰ ਆਰਥਿਕ ਸਹਿਯੋਗ ਦੇਣਾ ਹੋਵੇ ਤਾਂ ਵੀ ਤੁਸੀਂ ਇਨ੍ਹਾਂ ਨੰਬਰਸ ਦੇ ਉੱਤੇ ਸੰਪਰਕ ਕਰ ਸਕਦੇ ਹੋ। ਤੇ ਸਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਹਾਂਜੀ, ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮਚ।
ਸਰ ਸਾਹਿਬ, ਆਪਾਂ ਇਕੋ ਸਿਸਟਮ ਤੇ ਗੱਲ ਕੀਤੀ, ਸਰਕਾਰਾਂ ਦੇ ਉੱਤੇ ਗੱਲ ਕੀਤੀ, ਸੋ ਮੁੱਖ ਤੌਰ ਤੇ ਤਾਂ ਇਹੀ ਲੱਗਦਾ ਇੱਕ ਪਾਸੇ ਖੇਤੀ ਹੈ, ਸੰਸਾਰ ਹੈ, ਇਕੋ ਸਿਸਟਮ ਹੈ ਤੇ ਦੂਜੇ ਪਾਸੇ ਕਾਰਪੋਰੇਟ ਮੁਨਾਫੇ ਆ। ਮੋਟੀ ਜਿਹੀ ਗੱਲ ਤਾਂ ਇੱਥੇ ਤੱਕ ਆ ਗਈ। ਇਹਦੇ ਵਿੱਚ ਆਪਾਂ ਸਰਕਾਰਾਂ, ਕਿਸਾਨ ਯੂਨੀਅਨ ਇਹਨਾਂ ਦੇ ਵੀ ਰੋਲ ਤੇ ਗੱਲ ਕੀਤੀ ਸੀ ਥੋੜੀ ਬਹੁਤੀ, ਉਹ ਤਾਂ ਵਿਚਲੀਆਂ ਛੋਟੀਆਂ ਮੋਟੀਆਂ ਫੈਕਟਰੀਜ਼ ਨੇ, ਵੱਡੀਆਂ ਜਿਹੜੀਆਂ ਧਿਰਾਂ ਬਣਦੀਆਂ, ਸਮੂਹ ਦੁਨੀਆਂ ਦੇ ਖਾਣ ਵਾਲੇ ਲੋਕ, ਸਮੂਹ ਦੁਨੀਆਂ ਚ ਖੇਤੀ ਕਰਨ ਵਾਲੇ ਲੋਕ ਤੇ ਚੰਦ ਕ ਕਾਰਪੋਰੇਸ਼ਨਾਂ, ਇਹ ਅਸਲ ਚ ਦੇਖਿਆ ਜਾਵੇ ਤਾਂ ਕਹਾਣੀ ਦੇ ਮੁੱਖ ਪਾਤਰ ਬਣਦੇ ਨੇ। ਹਾਂਜੀ
ਹਾਂਜੀ, ਇਹੀ ਨੇ ਜੀ। ਅੱਜ ਆਪਾਂ ਗੱਲ ਸ਼ੁਰੂ ਕਰਦੇ ਆ ਕਿ ਅਪ੍ਰੈਲ 2021 ਵਿਚ ਮੋਦੀ ਨੇ ਬਿਲ ਗੇਟਸ ਦੀ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਦੇ ਨਾਲ ਇੱਕ ਸੀਕਰਟ ਡੀਲ ਕਰੀ ਸੀਗੀ, ਜਿਹੜੀ ਕਿ ਇੰਡੀਆ ਦੀ ਲੋਕਲ ਕ੍ਰਾਪ ਡਾਟਾ ਨੂੰ ਫਾਰਮਰ ਦੇ ਇਸ ਮਾਸਟਰ ਡਾਟਾ ਨਾਲ ਸ਼ੇਅਰ ਕਰਿਆ ਜਾਵੇਗਾ। ਹੁਣ ਇਹਦਾ ਆਪਾਂ ਨੂੰ ਪਤਾ ਕਿ ਇੰਡੀਆ ਦਾ ਕ੍ਰੋਪ ਡਾਟਾ ਹੈ ਉਹ ਲੋਕਲ ਹੈ ਤੇ ਉਹ ਸਾਰੀ ਇਨਫੋਰਮੇਸ਼ਨ ਇਕੱਠੀ ਕਰਦਾ, ਪਰ ਹੁਣ ਇਹ ਜਿਹੜਾ ਪਰ ਇਹ ਜਿਹੜਾ ਹੁਣ ਸੀਕਰਟ ਡੀਲ ਕੀਤੀ, ਕਿਸੇ ਨਾਲ ਗੱਲਬਾਤ ਨਹੀਂ ਕਰੀ, ਇਹਦਾ ਕੀ ਮਕਸਦ ਹੈ? ਅੱਜ ਆਪਾਂ ਇਹ ਤੇ ਗੱਲ ਕਰਕੇ ਤੇ ਫਿਰ ਆਪਾਂ ਮੈਕਸੀਕੋ ਦੇ ਵਿਚ ਇਹਨਾਂ ਨੇ ਕੀ ਕਰਿਆ ਉਹਦੀ ਗੱਲ ਤੇ ਆਪਾਂ ਅੱਜ ਕਰਾਂਗੇ। ਹੁਣ ਇੰਡੀਆ ਹਾਂਜੀ ਹੁਣ ਇੰਡੀਆ ਦਾ ਜਿਹੜਾ ਕ੍ਰੋਪ ਡਾਟਾ ਸਿਸਟਮ ਹੈ ਇਹ ਬਿਲ ਗੇਟਸ ਦੀ ਜਿਹੜੀ ਮਾਈਕਰੋਸਾਫਟ ਕੰਪਨੀ ਨੂੰ 50 ਮਿਲੀਅਨ ਕਿਸਾਨਾਂ ਦੀ ਸਾਰੀ ਇਨਫੋਰਮੇਸ਼ਨ ਦਾ ਐਕਸੈਸ ਪ੍ਰੋਵਾਈਡ ਕਰੇਗੀ, ਜਿਹਦੇ ਵਿਚ ਕਿਸਾਨਾਂ ਦੀ ਪਰਸਨਲ ਡਿਟੇਲ ਹੋਏਗੀ ਜਿਵੇਂ ਕਿ ਪ੍ਰੋਫਾਈਲ ਆਫ ਲੈਂਡ, ਹੈਲਡ ਲੈਂਡ ਟਾਈਟਲ ਵਗੈਰਾ, ਇਹ ਸਾਰੀ ਗੇਮ ਜਿਹੜੀ ਹੈ ਇਹ ਇੱਕ ਐਗਰੀ ਸਟੈਕ ਦੇ ਅੰਡਰ ਹੋ ਰਹੀ ਹੈ। ਇਹ ਇੱਕ ਨਵੀਂ ਟਰਮੀਨੋਲੋਜੀ ਯੂਜ ਕਰ ਰਹੇ ਨੇ ਕਾਲਡ ਐਗਰੀ ਸਟੈਕ। ਹੁਣ ਤੁਸੀਂ ਕਹੋਗੇ ਇਹ ਐਗਰੀ ਸਟੈਕ ਕਿੱਥੋਂ ਆ ਗਿਆ?
ਹਾਂਜੀ,
ਇਹ ਕੀ ਹੈ ਜੀ? ਇਹ ਇੱਕ ਕਲੈਕਸ਼ਨ ਆਫ ਟੈਕਨੋਲੋਜੀ ਟੂਲਸ ਤੇ ਡਾਟਾ ਬੇਸਿਸ ਨੇ ਐਗਰੀਕਲਚਰ ਸੈਕਟਰ ਵਾਸਤੇ। ਹੁਣ ਇਹ ਕਰੂਗੀ ਕੀ? ਇਹ ਕੀ ਕਰੂਗੀ ਜੀ? ਇਹ ਹਰੇਕ ਫਾਰਮਰ ਨੂੰ ਇੱਕ ਡਿਜੀਟਲ ਆਈ ਡੀ ਇਸ਼ੂ ਕਰੇਗੀ ਜਿਹੜੀ ਕਿ ਆਧਾਰ ਕਾਰਡ ਨਾਲ ਲਿੰਕ ਹੋਏਗੀ, ਜਿਹਦੇ ਨਾਲ ਇਹ ਲੋਕ ਡਾਟਾ ਕੁਲੈਕਟ ਕਰਨਗੇ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਪਰਸਨਲ ਡਿਟੇਲ, ਜ਼ਮੀਨ ਕਿੰਨੀ ਹੈ ਕਿਸੇ ਕੋਲੇ, ਫਸਲ ਕਿੰਨੀ ਹੁੰਦੀ ਹੈ ਤੇ ਆਮਦਨ ਕਿੰਨੀ ਵਗੈਰਾ ਵਗੈਰਾ, ਸਾਰੀ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਇਹ ਮੋਦੀ ਗਵਰਨਮੈਂਟ ਦੇ ਇਸ ਮਾਈਕਰੋਸਾਫਟ ਵਾਲੇ ਨੂੰ ਦੇਣਗੇ। ਹੁਣ ਮੋਦੀ ਕਹਿ ਰਿਹਾ ਕਹਿੰਦਾ ਦੇਖੋ ਜੀ ਇਹ ਡਿਜੀਟਲ ਟੈਕਨੋਲੋਜੀ ਨਾਲ ਫਾਰਮਰ ਨੂੰ ਬੜਾ ਫਾਇਦਾ ਹੋਏਗਾ, ਉਹੀ ਤਿੰਨ ਕਾਨੂੰਨਾਂ ਦਾ ਵੀ ਬੜਾ ਫਾਇਦਾ ਹੋਊਗਾ। ਉਹ ਕਹਿ ਰਿਹਾ ਜੀ ਉਹਨਾਂ ਦੀ ਕਿਸਾਨਾਂ ਦੀ ਇਨਪੁਟ ਕਲਟੀਵੇਸ਼ਨ ਸਪਲਾਈ ਤੇ ਡਿਸਟ੍ਰੀਬਿਊਸ਼ਨ ਵਗੈਰਾ ਬੜਾ ਫਾਇਦਾ ਹੋਣ ਵਾਲਾ ਇਹਨਾਂ ਨੂੰ। ਇਹ ਡੀਲ ਇਸ ਐਗਰੀ ਸਟਾਕ ਦੀ ਐਡਵਾਂਸ ਸਟ੍ਰੈਟਜੀ ਦਾ ਇੱਕ ਅਹਿਮ ਬਲੂ ਪ੍ਰਿੰਟ, ਇੱਕ ਬਹੁਤ ਵੱਡਾ ਬਲੂ ਪ੍ਰਿੰਟ ਇਹ ਬਣ ਜਾ ਰਿਹਾ ਉਹੀ ਤਿੰਨਾਂ ਕਾਨੂੰਨਾਂ ਵਾਲਾ। ਚਲੋ ਕਾਨੂੰਨ ਤਾਂ ਚਲੇ ਗਏ ਪਰ ਬੈਕ ਕਿਸੇ ਹੋਰ ਫੋਰਮ ਚ ਲਿਆਉਣਗੇ ਉਹ। ਹੁਣ ਉਹ ਟੈਕਨੋਲੋਜੀ ਦੇ ਇਹ ਝੂਠੇ ਬੈਨਰ ਥੱਲੇ ਐਗਰੀਕਲਚਰ ਸੈਕਟਰ ਦਾ ਕੰਟਰੋਲ, ਜਿਵੇਂ ਤੁਸੀਂ ਪਹਿਲਾਂ ਕਿਹਾ ਗੱਟਿਆ, ਇਹ ਪਾਵਰਫੁਲ ਪ੍ਰਾਈਵੇਟ ਕਾਰਪੋਰੇਸ਼ਨ ਨੂੰ ਦੇਣਾ ਹੈ। ਇਹਦੇ ਵਾਸਤੇ ਇਹ ਕਿਸਾਨ ਦੀ ਜਿਹੜੀ ਡਿਜੀਟਲ ਪ੍ਰੋਫਾਈਲ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਪ੍ਰੋਫਾਈਲ ਨਹੀਂ ਹੋਊਗੀ ਤਾਂ ਫਿਰ ਉਹ ਗਾਹਕ ਕੰਮ ਨਹੀਂ ਵਧੂਗੇ ਨਾ। ਹੁਣ ਸੁਣਨ ਵਾਲੇ ਕਹਿਣਗੇ ਕਿ ਹੁਣ ਜਿਵੇਂ ਹੁਣ ਇਹ ਸਾਰੀ ਗੇਮ ਮੇਰੇ ਵਰਗੇ ਹੁਣ ਮਾਤਰ ਬੰਦੇ ਦੀ ਸਮਝ ਤੋਂ ਬਾਹਰ ਹੈ ਕਿ ਕਿਵੇਂ ਕਿਸੇ ਦੀ ਡਿਜੀਟਲ ਪ੍ਰੋਫਾਈਲ ਨਾਲ ਤੁਸੀਂ ਉਹਦੀ ਜ਼ਮੀਨ ਖੋਹ ਕੇ ਉਹਨੂੰ ਡਿਸਪਲੇਸ ਕਰੋਗੇ, ਸਵਾਲ ਤਾਂ ਪੈਦਾ ਹੋ ਗਿਆ ਨਾ। ਡਿਜੀਟਲ ਰਾਈਟਰੀ ਦੀ ਪ੍ਰੋਫਾਈਲ ਨਾਲ ਤੁਸੀਂ ਕਿਸੇ ਜ਼ਮੀਨ ਕਿਵੇਂ ਖੋਹੋਗੇ? ਹੁਣ ਇਹਦੇ ਵਾਸਤੇ ਆਪਾਂ ਨੂੰ ਇੱਕ ਮੁੰਬਈ ਬੇਸਡ ਇੱਕ ਥਿੰਕ ਟੈਂਕ ਆਰਗੇਨਾਈਜੇਸ਼ਨ ਹੈ ਜਿਹਦਾ ਨਾਂ ਹੈ ਜੀ ਰਿਸਰਚ ਯੂਨਿਟ ਫਾਰ ਪੋਲੀਟੀਕਲ ਇਕਾਨਮੀ, ਸ਼ੋਰਟ ਦੇ ਵਿੱਚ ਉਹਨਾਂ ਰੂਪੀ ਵੀ ਕਿਹਾ ਜਾਂਦਾ ਹੈ, RUPE, ਰਿਸਰਚ ਯੂਨਿਟ ਫਾਰ ਪੋਲੀਟੀਕਲ ਇਕਾਨਮੀ। ਤੇ ਉਹ ਕਹਿ ਰਹੇ ਨੇ ਕਿ ਇਹ ਲੋਕ ਇਸ ਟੈਕਨੋਲੋਜੀ ਨਾਲ ਕਿਸਾਨਾਂ ਦੀ ਐਕਸਪਲਾਈਟੇਸ਼ਨ ਜਿਹੜੀ ਹੈ ਥਰੂ ਮਾਈਕਰੋ ਫਾਈਨਾਂਸ ਕਰਨਗੇ। ਹੁਣ ਫਿਰ ਇਹ ਸਵਾਲ ਖੜਾ ਹੋ ਗਿਆ ਉਹ ਕਿਵੇਂ ਕਰਨਗੇ? ਉਹ ਕਹਿੰਦੇ ਜੀ ਵੈਰੀ ਸਿੰਪਲ, ਇਹ ਲੋਕ ਡਾਟਾ ਸਾਰਾ ਡਾਟਾ ਕੁਲੈਕਟ ਕਰਕੇ ਇਹਨੂੰ ਮਿਸਯੂਜ ਕਰਨਗੇ ਵਿਦਆਊਟ ਐਨੀ ਅਕਾਊਂਟੇਬਿਲਿਟੀ। ਹੁਣ ਇਹ ਰਿਸਰਚ ਯੂਨਿਟ ਫਾਰ ਪੋਲੀਟੀਕਲ ਇਕਾਨਮੀ ਵਾਲੇ ਇਹ ਇੱਕ ਨਾਨ ਪ੍ਰੋਫਿਟ ਪੀਪਲ ਰਿਸਰਚ ਟਰੱਸਟ ਹੈ, ਇਹ ਕੋਈ ਮਾਤਰ ਬੰਦੇ ਨਹੀਂ ਹੈਗੇ। ਇਹਨਾਂ ਦਾ ਕੰਮ ਹੈਗਾ ਥਰੈਟੀਕਲੀ ਐਂਡ ਇੰਪੀਰੀਕਲੀ ਲੈਵਲ ਤੇ ਸਾਰੀਆਂ ਇਕਨੋਮਿਕ ਇੰਸਟੀਟਿਊਸ਼ਨ ਦੀਆਂ ਪੋਲਿਸੀ ਨੂੰ ਐਨਾਲਾਈਜ਼ ਕਰਨਾ ਹੈ। ਹੁਣ ਇਹਨਾਂ ਦੀ ਫੈਬਰੀ 6, 2021 ਵਿਚ ਇਹਨਾਂ ਨੇ ਕਿਸਾਨ ਜਿਹੜਾ ਐਜੂਕੇਸ਼ਨ ਚੱਲਿਆ ਸੀ ਆਪਾਂ ਨੂੰ ਯਾਦ ਹੈ ਕਿ ਉੱਥੇ ਇੱਕ ਬਹੁਤ ਇਹਨਾਂ ਨੇ ਲੰਮਾ ਚੌੜਾ ਇੱਕ ਆਰਟੀਕਲ ਲਿਖਿਆ ਸੀ ਜਿਹਦਾ ਟਾਈਟਲ ਸੀਗਾ ਕਿਸਾਨ ਆਰ ਰਾਈਟ ਦੇਅਰ ਲੈਂਡ ਇਜ਼ ਐਟ ਸਟੇਕ, ਫਾਰਮਰ ਠੀਕ ਨੇ ਕਿਉਂਕਿ ਉਹਨਾਂ ਦੀ ਲੈਂਡ ਜਿਹੜੀ ਹੈ ਉਹ ਦਾਅ ਤੇ ਲੱਗੀ ਹੈ। ਇਹੀ ਬੜੀ ਪੰਜਾਬੀ
ਬਿਲਕੁਲ ਠੀਕ।
ਹਾਂਜੀ, ਉਹਨਾਂ ਨੇ ਇੱਕ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਕਿ ਕਿਵੇਂ ਗਲੋਬਲਾਈਜ਼ ਨਿਊ ਲਿਬਰਲ ਕਰੋਨੀ ਕੈਪੀਟਲਿਜ਼ਮ ਨੇ 92 ਵਿਚ ਮੈਕਸੀਕੋ ਤੇ ਹੋਰ ਕਈ ਥਰਡ ਵਰਲਡ ਕੰਟਰੀ ਵਿਚ ਕਿਸਾਨਾਂ ਦੀ ਲੈਂਡ ਖੋਹ ਕੇ ਬਿਗ ਕਾਰਪੋਰੇਸ਼ਨ ਦੇ ਹਵਾਲੇ ਕਰੀ। ਉਹੀ ਕੁਝ ਲੋਕ ਉਹ ਕਹਿ ਰਹੇ ਨੇ ਕਿ ਇੰਡੀਆ ਵਿਚ ਵੀ ਕਰਨ ਜਾ ਰਹੇ ਪਰ ਥੋੜਾ ਜਿਹਾ ਪੈਟਰਨ ਡਿਫਰੈਂਟ ਹੈ। ਮੈਕਸੀਕੋ ਵਿਚ ਇਹਨਾਂ ਨੇ ਫਾਰਮਰ ਤੋਂ ਜ਼ਮੀਨ ਖੋਹ ਕੇ ਕਿਵੇਂ ਕਾਰਪੋਰੇਸ਼ਨ ਦੇ ਹਵਾਲੇ ਕਰੀ। ਸੋਰੀ, ਪਹਿਲਾਂ ਆਪਾਂ ਇਹ ਪਲਾਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇਹ ਕਿਵੇਂ ਉਹਨਾਂ ਨੇ ਕਿਸਾਨਾਂ ਦੀ ਸਾਰੀ ਜ਼ਮੀਨ ਖੋਹ ਕੇ ਵੱਡੇ ਵੱਡੇ ਕਾਰਪੋਰੇਸ਼ਨ ਨੂੰ ਦਿੱਤੀ। ਹੁਣ ਰੂਪੀ ਵਾਲੇ ਐਕਸਪਲੇਨ ਕਰ ਰਹੇ ਨੇ ਕਿ 1990 ਵਿਚ ਵਰਲਡ ਬੈਂਕ ਨੇ ਮੈਕਸੀਕੋ ਵਾਸਤੇ ਇੱਕ ਐਗਰੀਕਲਚਰ ਪਾਲਿਸੀ ਡਾਕੂਮੈਂਟ ਤਿਆਰ ਕਰਵਾਇਆ ਜਿਹਦਾ ਟਾਈਟਲ ਸੀਗਾ ਕਨਵਰਟਿੰਗ ਡਿਜੀਟਲ ਪ੍ਰਾਪਰਟੀ ਇਨ ਟੂ ਪ੍ਰਾਈਵੇਟ ਪ੍ਰਾਪਰਟੀ ਅੰਡਰ ਦ ਬੈਨਰ ਆਫ ਕ੍ਰੀਏਟਿੰਗ ਐਕਟਿਵ ਲੈਂਡ ਮਾਰਕੀਟ। ਸਿੰਪਲ ਲੈਂਗੁਏਜ ਨੂੰ ਆਪਾਂ ਗੱਲ ਕਰੀਏ, ਡਿਜੀਟਲ ਲੈਂਡ ਜਿਹੜੀ ਪ੍ਰੋਪਰਟੀ ਸੀਗੀ ਮੈਕਸੀਕੋ ਵਿਚ, ਡਿਜੀਟਲ ਦਾ ਮਤਲਬ ਹੁੰਦਾ ਕਿ ਕਮਿਊਨਿਟੀ ਓਨ ਪ੍ਰੋਪਰਟੀ, ਉੱਥੇ ਪਹਿਲਾਂ ਸਾਰੀ 90s ਕਮਿਊਨਿਟੀ ਓਨ ਸੀਗੀ ਤੇ ਉਹਨੂੰ ਕਿਸ ਤਰ੍ਹਾਂ ਕਨਵਰਟ ਕਰਕੇ ਅਸੀਂ ਪ੍ਰਾਈਵੇਟ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਨੂੰ ਦੇਣਾ ਤੇ ਉਹਦੇ ਵਾਸਤੇ ਇਹਨਾਂ ਨੇ ਕਹਿੰਦੇ ਸੀ ਸਾਨੂੰ ਇੱਕ ਐਕਟਿਵ ਲੈਂਡ ਮਾਰਕੀਟ ਚਾਹੀਦਾ। ਵਰਲਡ ਬੈਂਕ ਨੇ ਮੈਕਸੀਕੋ ਦੇ ਪੋਲੀਟੀਸ਼ੀਅਨ ਨੂੰ ਖਰੀਦਿਆ, ਜਿਵੇਂ ਹੁਣ ਮੋਦੀ ਖਰੀਦਿਆ ਇਹਨਾਂ ਨੇ, ਤੇ ਮੋਦੀ ਕੀ ਸਾਰੇ ਮਨਮੋਹਨ ਸਿੰਘ ਖਰੀਦਿਆ ਪਹਿਲਾਂ ਉਹ ਫਿਰ ਆਪਾਂ ਉਹਦੀ ਗੱਲ ਕਰਾਂਗੇ। ਵਰਲਡ ਬੈਂਕ ਨੇ ਮੈਕਸੀਕੋ ਦੇ ਪੋਲੀਟੀਸ਼ੀਅਨਾਂ ਨੂੰ ਖਰੀਦਿਆ ਤੇ ਉਹਨਾਂ ਨੂੰ ਕਹਿੰਦੇ ਪਹਿਲਾਂ ਤੁਸੀਂ ਆਪਣੇ ਕਾਨਸਟੀਟਿਊਸ਼ਨ ਨੂੰ ਅਮੈਂਡ ਕਰਕੇ ਐਗਰੇਰੀਅਨ ਜਿਹੜੇ ਲਾਜ਼ ਨੇ ਐਗਰੀਕਲਚਰ ਲਾਅ ਬਦਲੋ, ਤਾਂ ਇਹ ਕੰਮ ਸ਼ੁਰੂ ਹੋਊਗਾ ਨਾ, ਤਾਂ ਕਿ ਕਿਸਾਨਾਂ ਦੀ ਜਿਹੜੀ ਲੈਂਡ ਨੂੰ ਪ੍ਰਾਈਵੇਟਾਈਜੇਸ਼ਨ ਵਾਸਤੇ ਤੁਰਿਆ ਜਾਵੇ। ਹੁਣ ਕਿਸੇ ਦੀ ਗਰੁੱਪ ਦੀ ਲੈਂਡ ਲੈ ਕੇ ਤੁਸੀਂ ਉਹਨੂੰ ਪ੍ਰਾਈਵੇਟ ਲਓਗੇ, ਪਹਿਲਾਂ ਤਾਂ ਤੁਹਾਨੂੰ ਲਾਅ ਚੇਂਜ ਕਰਨੇ ਪੈਣੇ ਨਾ, ਉਹ ਕਾਨਸਟੀਟਿਊਸ਼ਨ ਦੇ ਸੀਗੇ। ਅੱਛਾ, ਇਹਦੇ ਵਾਸਤੇ ਹੁਣ ਪ੍ਰੋਪੋਗੰਡਾ ਵੀ ਕਰਦੇ ਆ। ਪ੍ਰੋਪੋਗੰਡਾ ਇਹ ਕਰਵਾਇਆ ਗਿਆ ਕਿ ਦੇਖੋ ਜੀ, ਇਹ ਜਿਹੜੇ ਅਗੇਰੀਅਨ ਐਗਰੀਕਲਚਰ ਲਾਅ ਨੇ ਇਹ ਬਹੁਤ ਹੀ ਕਰਪਟ ਨੇ, ਇਹ ਸਾਡੇ ਐਫੀਸ਼ੀਐਂਟ ਐਲੋਕੇਸ਼ਨ ਆਫ ਰਿਸਰਚ ਦੇ ਰਾਹ ਵਿੱਚ ਬਹੁਤ ਰੁਕਾਵਟਾਂ ਖੜੀਆਂ ਕਰ ਰਹੇ ਨੇ, ਇਹਨਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਉਹੀ ਕੰਮ ਜਿਹੜਾ ਕੈਨੇਡਾ ਵਿੱਚ ਵਾਈਟ ਸੈਟਲਰ ਨੇ ਬ੍ਰਿਟਿਸ਼ ਨਾਰਥ ਅਮਰੀਕਾ 1867 ਜਿਹੜਾ ਕੰਸਟੀਟਿਊਸ਼ਨ ਸੀਗਾ ਉਹਨੂੰ ਵਰਤ ਕੇ ਇੰਡੀਜਨਸ ਲੋਕਾਂ ਦੀ ਲੈਂਡ ਖੋਹਣ ਵਾਸਤੇ ਵਰਤਿਆ ਸੀਗਾ, ਉਹੀ ਫਾਰਮੂਲਾ ਇੱਥੇ ਇਹਨਾਂ ਨੇ ਵਰਤਿਆ। ਹੁਣ ਇਹਦਾ ਮੇਨ ਮਕਸਦ ਸੀਗਾ ਕਿ ਮੈਕਸੀਕੋ ਦੇ ਐਗਰੀਕਲਚਰ ਕੈਰੇਕਟਰ ਨੂੰ ਚੇਂਜ ਕਰਨਾ ਅੰਡਰ ਦ ਸੋ ਕਾਲਡ ਸੈਕੰਡ ਲੈਂਡ ਰਿਫੋਰਮ। ਇੱਕ ਤਾਂ ਪਹਿਲਾ ਲੈਂਡ ਰਿਫੋਰਮ ਸੀ, ਦੂਜਾ ਸੈਕੰਡ ਲੈਂਡ। ਬਸ ਇਹ ਗੱਲ ਬਣ ਗਈ, ਜਿਹੜੀ ਕਣਕ ਡੋਮੈਸਟਿਕ ਕੰਜ਼ਮਪਸ਼ਨ ਵਾਸਤੇ ਮੈਕਸੀਕੋ ਵਿੱਚ ਪੈਦਾ ਕੀਤੀ ਜਾਂਦੀ ਸੀਗੀ 1990 ਤੋਂ ਪਹਿਲਾਂ, ਉਹਦੀ ਜਗ੍ਹਾ ਤੇ ਫਰੂਟ ਤੇ ਵੈਜੀਟੇਬਲ ਨੇ ਲੈ ਲਈ ਤਾਂ ਕਿ ਇਹ ਚੀਜ਼ਾਂ US ਨੂੰ ਐਕਸਪੋਰਟ ਕਰੀਆਂ ਜਾਣ। ਦੇਖੋ ਕਿੱਥੇ ਸ਼ੁਰੂ ਕੀਤਾ ਕੰਮ ਇਹਨਾਂ ਨੇ, ਇੱਥੋਂ ਇਹ ਜਿਹੜਾ ਆਪਾਂ ਪਿਛਲੇ ਤਿੰਨਾਂ ਵੀਕਾਂ ਤੋਂ ਕਰਦੇ ਆਏ ਆ, ਇੱਥੋਂ ਇਹ ਜਿਹੜਾ ਇੰਡਸਟਰੀਲਾਈਜ ਐਗਰੀਕਲਚਰ ਦਾ ਨਿਊ ਪੱਤਰ ਇਹਨਾਂ ਨੇ ਧਰਤਾ,
ਕੈਸ਼ ਕ੍ਰੌਪ ਤੇ ਲਿਆ।
ਹਾਂਜੀ,
ਕੈਸ਼ ਕ੍ਰੌਪ ਤੇ ਲਿਆ, ਵੀ ਪੈਸਾ ਬਣੇ ਉਹ ਵਾਲੀ ਖੇਤੀ ਚ ਲੋਕਾਂ ਨੂੰ।
ਐਗਜੈਕਟਲੀ, ਇੱਥੋਂ ਹੀ ਇੰਡਸਟਰੀਅਲ ਐਗਰੀਕਲਚਰ ਦਾ ਨਿਊ ਪੱਤਰ ਧਰਤਾ। ਹੁਣ ਉਹ ਹੁੰਦਾ ਕੀ ਸੀ, ਉੱਥੇ ਜਿੱਥੇ ਮੱਕੀ ਤੇ ਬੀਨਸ ਦੀ ਖੇਤੀ ਕਰੀ ਜਾਂਦੀ ਸੀ ਜਿਹਨੂੰ ਗਵਰਨਮੈਂਟ ਸਪੋਰਟ ਕਰ ਰਹੀ ਸੀ 90s ਤੋਂ ਪਹਿਲਾਂ, ਉਹ ਕਰਦੀ ਮਾਰਕੀਟ ਫੋਰਸਿਸ ਦੇ ਹਵਾਲੇ। ਇਸ ਨਵੇਂ ਕਾਨੂੰਨ ਨੇ ਮੈਕਸੀਕੋ ਦਾ 75 ਈਅਰ ਓਲਡ ਲੈਂਡ ਡਿਸਟ੍ਰੀਬਿਊਸ਼ਨ ਸਿਸਟਮ ਤੇ ਕਾਟਾ ਮਾਰਤਾ, ਇੱਕ ਨੈਸ਼ਨਲ ਪ੍ਰੋਗਰਾਮ ਬਣਾਤਾ ਜਿਹਦੇ ਅੰਡਰ ਪਿੰਡਾਂ ਵਿੱਚ ਲੈਂਡ ਓਨਰਸ਼ਿਪ ਦੇ ਸਰਟੀਫਿਕੇਟ ਇਸ਼ੂ ਕਰਨੇ ਸ਼ੁਰੂ ਕਰਤੇ ਤੇ ਨਾਲ ਹੀ ਲੋਕਾਂ ਨੂੰ ਜ਼ਮੀਨ ਰੈਂਟ ਤੇ ਸੇਲ ਵੀ ਅਲਾਓ ਕਰਤੀ। ਹੁਣ ਇੰਡੀਆ ਚ ਪ੍ਰੋਬਲਮ ਆ ਰਹੀ ਹੈ ਕਿ ਇੰਡੀਆ ਚ ਤਾਂ ਪ੍ਰਾਈਵੇਟ ਓਨਰਸ਼ਿਪ ਹੈਗੀ ਹੈ, ਛੋਟੇ ਛੋਟੇ ਕਿਸਾਨ ਨੇ, ਇੱਥੇ ਸਿਸਟਮ ਹੋਰ ਸੀਗਾ ਤੇ ਇੱਕ ਐਸਾ ਸਿਸਟਮ ਤਿਆਰ ਕਰਤਾ ਜਿਹਦੇ ਨਾਲ ਲੈਂਡ ਨੂੰ ਪ੍ਰਾਈਵੇਟ ਪ੍ਰੋਪਰਟੀ ਵਿੱਚ ਕਨਵਰਟ ਕਰਿਆ ਜਾਵੇ। ਬਹੁਤ ਔਖਾ ਸਿਸਟਮ ਸੀ ਪਰ ਇਹਨਾਂ ਨੇ ਬਿਲਕੁਲ ਥੋੜੇ ਸਾਲਾਂ ਵਿੱਚ ਹੀ ਕਰਤਾ। ਉਹ ਇਹਨਾਂ ਨੇ ਕੀ ਕਰਿਆ, ਇੱਕ ਨੈਸ਼ਨਲ ਰੂਰਲ ਲੈਂਡ ਰਜਿਸਟਰੀ ਸਿਸਟਮ ਵੀ ਕ੍ਰੀਏਟ ਕਰਤਾ। ਉਹ ਵੀ ਗੱਲ ਜਿਹੜੀ ਚਾਹੁੰਦੇ ਸੀਗੇ, ਜਿਹਦੇ ਨਾਲ ਓਨਰਸ਼ਿਪ ਚੇਂਜ ਨੂੰ ਟਰੈਕ ਵੀ ਕਰਿਆ ਜਾ ਸਕੇ। ਫਿਰ ਬਸ ਫਿਰ ਕੀ ਸੀ, 1992 ਤੋਂ 2006 ਇਹਨਾਂ 14 ਸਾਲਾਂ ਵਿੱਚ ਨੇਸ਼ਨ ਵਾਈਡ ਪ੍ਰੋਗਰਾਮ ਤਿਆਰ ਕਰਵਾਇਆ ਗਿਆ। ਇਸ ਪ੍ਰੋਗਰਾਮ ਨੇ ਉਹੀ ਕਰਿਆ ਜੋ ਇਹ ਚਾਹੁੰਦੇ ਸੀਗੇ। ਇਹਨਾਂ ਨੇ ਇਸ ਡਿਜੀਟਲ ਐਗਰੀ ਸੈਕਟਰ ਨੂੰ, ਡਿਜੀਟਲ ਜਿਹੜੀ ਆਪਾਂ ਪਬਲਿਕ ਸੈਕਟਰ ਨੂੰ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਹਵਾਲੇ ਕਰਤਾ। ਜੰਗਲ ਤੱਕ ਦਾ ਕੰਟਰੋਲ ਵੀ ਪ੍ਰਾਈਵੇਟ ਕਮਰਸ਼ੀਅਲ ਪਲਾਂਟ ਦੇ ਹਵਾਲੇ ਕਰਤਾ। ਇਹਦੇ ਨਾਲ ਫਿਰ ਥੋੜਾ ਜਿਹਾ ਪ੍ਰੋਪਰਟੀ ਡਿਸਪਿਊਟ ਖੜਾ ਹੋ ਗਿਆ ਕਿਉਂਕਿ ਬਾਉਂਡਰੀ ਤੇ ਰਾਈਟ ਇਹਨਾਂ ਨੇ ਆਪਣੀ ਮਰਜ਼ੀ ਨਾਲ ਬਣਵਾ ਲਏ। ਹੁਣ ਇਸ ਕੰਪਲੈਕਸ ਸਿਸਟਮ ਨੂੰ ਸਮਝਣ ਵਾਸਤੇ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ 94 ਤੋਂ ਪਹਿਲਾਂ ਮੈਕਸੀਕੋ ਗਵਰਨਮੈਂਟ ਦੇ ਐਗਰੀਕਲਚਰ ਪਾਲਿਸੀ ਕੀ ਸੀਗੀ, ਫਿਰ ਆਪਾਂ ਨੂੰ ਪਤਾ ਲੱਗੂਗਾ ਨਵੀਂ ਗੱਲ ਦਾ।
ਬਿਲਕੁਲ ਠੀਕ ਹੈ ਜੀ, ਮੈਂ ਇੱਕ ਵਾਰੀ ਸੁਣਨ ਵਾਲਿਆਂ ਨੂੰ ਮੈਂ ਇੱਕ ਵਾਰੀ ਫਿਰ ਬੇਨਤੀ ਕਰਦਾ, ਕਈ ਵਾਰ ਕੁਐਸਚਨ ਬੜੇ ਲੇਟ ਆਉਂਦੇ ਨੇ, ਪਲੀਜ਼ ਜੇ ਹੋ ਸਕੇ ਤਾਂ ਤੁਸੀਂ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਉੱਥੇ ਸੰਪਰਕ ਕਰੋ ਜੇ ਕੋਈ ਸਵਾਲ ਕਰਨਾ ਹੋਵੇ, ਜਾਂ ਫਿਰ ਤੁਸੀਂ ਡਾਇਰੈਕਟ ਕਾਲ ਵੀ ਕਰਨੀ ਹੋਵੇ ਤਾਂ 7802437033 7802437033 ਤੇ ਮੈਨੂੰ ਵਟਸਐਪ ਕਾਲ ਕਰੋ, ਮੈਂ ਤੁਹਾਡੀ ਕਾਲ ਮਰਜ ਕਰਕੇ ਸਿੱਧੀ ਸਲ ਸਾਹਿਬ ਨਾਲ ਗੱਲ ਕਰਵਾ ਸਕਦਾ ਤੇ ਇਸੇ ਤਰ੍ਹਾਂ ਹੀ ਅਸੀਂ ਇਸ ਪ੍ਰੋਗਰਾਮ ਨੂੰ ਚੱਲਦਾ ਰੱਖਦੇ। ਸਲ ਸਾਹਿਬ ਇੱਕ ਬ੍ਰੇਕ ਵੀ ਲੈ ਲੈਂਦੇ ਹਾਂ ਜੀ ਵਿੱਚ, ਹੁਣ ਸਮਾਂ ਹੋ ਚੁੱਕਿਆ ਤੇ ਆਪਾਂ ਗੱਲ ਅੱਗੇ ਕੰਟੀਨਿਊ ਕਰਾਂਗੇ। ਤੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਮਯੰਕ ਪਟਨਾਗਰ ਸਾਹਿਬ, ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਤੁਸੀਂ ਕੋਈ ਪ੍ਰੋਪਰਟੀ ਓਨ ਕਰਦੇ ਹੋ ਤੇ ਤੁਸੀਂ ਕੋਈ ਐਕੁਟੀ ਲੈਣੀ ਚਾਹੁੰਦੇ ਹੋ ਤਾਂ ਇਹ ਤੁਹਾਡੀ ਬੜੀ ਸਹਾਇਤਾ ਕਰ ਸਕਦੇ ਆ। ਹੋਮ ਐਕੁਟੀ ਲਾਈਨ ਆਫ ਕ੍ਰੈਡਿਟ ਦੇ ਸਬੰਧ ਦੇ ਵਿੱਚ ਇਹਨਾਂ ਵੱਲੋਂ ਅਲਟਰਾ ਲੋ ਇੰਟਰਸਟ ਰੇਟਸ ਤੇ ਮੈਕਸੀਮਮ ਐਕੁਟੀ 10-15 ਡੇਜ਼ ਦੇ ਵਿੱਚ ਵੀ ਕਲੀਅਰ ਕਰਵਾ ਕੇ ਦਿੱਤੀ ਜਾ ਸਕਦੀ ਹੈ। ਅਮੋਰਟੀਜੇਸ਼ਨ ਕੈਨ ਬੀ 25-30 ਈਅਰਸ ਐਜ਼ ਪਰ ਯੋਰ ਨੀਡ ਤੇ ਇੰਟਰਸਟ ਵਿਲ ਬੀ ਓਨ ਦਾ ਓਨਲੀ ਅਮਾਊਂਟ ਯੂ ਯੂਜ਼, ਨੋ ਲਾਸਟ ਮਿਨਟ ਸਰਪ੍ਰਾਈਜ਼ ਤੇ ਜਿੰਨੀ ਕਿ ਤੁਸੀਂ ਰਕਮ ਦਾ ਇਸਤੇਮਾਲ ਕਰੋਗੇ ਸਿਰਫ ਉਹਦੇ ਤੇ ਵਿਆਜ ਦੇਣਾ ਪਏਗਾ। ਰਕਮ ਭਾਵਾਂ ਤੁਹਾਡੇ ਅਕਾਊਂਟ ਵਿੱਚ ਜ਼ਿਆਦਾ ਵੀ ਸ਼ੋ ਕਰਦੀ ਹੋਵੇ, ਵਿਆਜ ਤੁਸੀਂ ਓਨੇ ਦਾ ਦੇਣਾ ਜਿੰਨੇ ਪੈਸੇ ਵਰਤੋਗੇ। ਇਸ ਸਬੰਧੀ ਤੁਸੀਂ ਮਯੰਕ ਪਟਨਾਗਰ ਜੀ ਨੂੰ 647-702-2023 647-702-2023 647-4741 ਤੇ ਵੀ ਸੰਪਰਕ ਕਰ ਸਕਦੇ ਹੋ। ਮਯੰਕ ਪਟਨਾਗਰ ਜੀ ਨੂੰ ਤੁਸੀਂ ਇਨ੍ਹਾਂ ਸੇਵਾਵਾਂ ਦੇ ਮੁਤਲਕ ਸੰਪਰਕ ਕਰਕੇ ਹੋਰ ਜਾਣਕਾਰੀਆਂ ਤੁਸੀਂ ਉਨ੍ਹਾਂ ਤੋਂ ਲੈ ਸਕਦੇ ਹੋ ਤੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਦੁਬਾਰਾ ਹਾਜ਼ਰ ਹੁੰਦੇ ਹਾਂ।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 647-702-2023 ਜਾਂ ਫਿਰ 647-472-4141।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਯੂਅਰ ਲਿਸਨਿੰਗ ਟੂ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਦਾ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਇਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਸਲ ਸਾਹਿਬ ਤੁਹਾਨੂੰ ਰਾਜਵਿੰਦਰ ਸਿੰਘ ਹੋਰਾਂ ਨੇ ਸਤਿ ਸ੍ਰੀ ਅਕਾਲ ਭੇਜੀ ਤੇ ਪਰਮਿੰਦਰ ਖਹਿਰਾ ਜੀ ਨੇ ਵੀ ਕਿਹਾ ਕਿ ਸਤਿ ਸ੍ਰੀ ਅਕਾਲ ਭਾਜੀ, ਸਲ ਸਾਹਿਬ ਨੂੰ ਵੀ ਫਤਿਹ। ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਤੇ ਜਿਵੇਂ ਤੁਸੀਂ ਕਿਹਾ ਵੀ ਸੀ, ਅਸੀਂ ਮੰਡੇ ਮਾਲਵਿੰਦਰ ਮਾਲੀ ਸਾਹਿਬ ਨੂੰ ਵੀ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਕੀਤਾ ਸੀਗਾ ਜੀ। ਉਨ੍ਹਾਂ ਨੇ ਵੀ ਕਿਸਾਨ ਯੂਨੀਅਨ ਦੇ ਰੋਲ, ਇਤਿਹਾਸ ਤੇ ਅੱਗੇ ਇਨ੍ਹਾਂ ਦਾ ਕੀ ਭਵਿੱਖ ਹੈ ਇਹਦੇ ਬਾਰੇ ਵੀ ਬਹੁਤ ਸੋਹਣੀ ਗੱਲਬਾਤ ਕੀਤੀ ਸੀਗੀ। ਸੋ ਕਿਸਾਨੀ ਦੇ ਉੱਤੇ ਤਾਂ ਮੈਨੂੰ ਲੱਗਦਾ ਅਸੀਂ ਤਕਰੀਬਨ 1 ਮਹੀਨੇ ਤੋਂ ਜ਼ਬਰਦਸਤ ਤਰੀਕੇ ਨਾਲ ਕਵਰੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਸਟੂਡੀਓ ਦਾ ਨੰਬਰ 416-620-1778 4166201778 ਔਰ ਸੈੱਲ ਨੰਬਰ ਤੇ ਜੇਕਰ ਕਾਲ ਕਰਦੀ ਹੋਵੇ ਤਾਂ ਸੈੱਲ ਸਾਹਿਬ ਨਾਲ ਸਿੱਧੀ ਗੱਲ ਤੁਹਾਨੂੰ ਮੈਂ ਸ਼ਾਮਲ ਕਰ ਲਾਂਗਾ 7802-43-7033 780-243-7033 ਸਾਡਾ ਨੰਬਰ ਹੈ ਜੀ। ਸੈੱਲ ਸਾਹਿਬ ਆਪਾਂ ਗੱਲ ਅੱਗੇ ਤੋਰੀਏ। ਹਾਂਜੀ
ਹਾਂਜੀ, 94 ਤੋਂ ਪਹਿਲਾਂ ਮੈਕਸੀਕੋ ਦੀ ਜਿਹੜੀ ਐਗਰੀਕਲਚਰ ਪਾਲਿਸੀ ਸੀ ਉਹ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਉਹ ਬਹੁਤ ਵਧੀਆ ਸੀਗੀ ਕਿਉਂਕਿ ਉਹਦੇ 2 ਮੇਨ ਆਬਜੈਕਟਿਵ ਸੀਗੇ। ਪਹਿਲਾ ਸੀਗਾ ਟੂ ਪ੍ਰਮੋਟ ਇੰਟਰਨੈਸ਼ਨਲ ਐਂਡ ਡੋਮੈਸਟਿਕ ਟ੍ਰੇਡ ਇਨ ਐਗਰੀਕਲਚਰ, ਉਹ ਆਪਣੇ ਟ੍ਰੇਡ ਨੂੰ ਐਗਰੀਕਲਚਰ ਨੂੰ ਪ੍ਰਮੋਟ ਕਰਨ ਤੇ ਬੇਸ ਸੀਗੀ। ਤੇ ਦੂਸਰਾ ਸੀਗਾ ਟੂ ਗਰੰਟੀ ਦ ਲਾਈਵਲੀਹੁੱਡ ਆਫ ਲੋ ਇਨਕਮ ਫਾਰਮਰ, ਤੇ ਉਹ ਆਪਣੇ ਲੋ ਇਨਕਮ ਫਾਰਮਰ ਨੂੰ ਵੀ ਪ੍ਰੋਟੈਕਟ ਕਰਦੇ ਸੀਗੇ ਤੇ ਇਹ ਲੋਕ ਚਾਹੁੰਦੇ ਸੀ। ਸੋ 1994 ਤੋਂ ਬਾਅਦ ਵਰਲਡ ਬੈਂਕ ਦੇ ਪਿੱਠੂ ਕਰਪਟ ਗਵਰਨਮੈਂਟ ਅਫੀਸ਼ਲ ਨੇ ਜਿਹੜੀ ਫਾਰਮਰ ਨੂੰ ਡੋਮੈਸਟਿਕ ਪ੍ਰਾਈਸ ਸਪੋਰਟ, ਜਿਹਨੂੰ ਆਪਾਂ ਪੰਜਾਬ ਚ ਹੁਣ MSP ਕਹਿ ਰਹੇ ਨੇ, ਉਹ ਮਿਲਦੀ ਸੀਗੀ। 94 ਤੋਂ ਪਹਿਲਾਂ ਡੋਮੈਸਟਿਕ ਪ੍ਰਾਈਸ ਸਪੋਰਟ ਮਿਲਦੀ ਸੀਗੀ, ਜਿਵੇਂ US ਤੇ ਕੈਨੇਡਾ ਵਿਚ ਸਬਸਿਡੀ ਮਿਲਦੀ ਹੈ। ਉਹ ਇਹਨਾਂ ਨੇ ਪਹਿਲੇ ਫਸਟ ਇਹਨਾਂ ਨੇ ਉਹ ਖਤਮ ਕਰਤੇ, ਕਹਿੰਦੇ ਇਹਨੂੰ ਪਹਿਲਾਂ ਬੰਦ ਕਰੋ। ਇੱਕ ਰੂਰਲ ਕ੍ਰੈਡਿਟ ਬੈਂਕ ਸਿਸਟਮ ਸੀਗਾ ਜਿਹੜਾ ਕਿ ਕਿਸਾਨਾਂ ਨੂੰ ਫਾਈਨੈਂਸ਼ੀਅਲ ਹੈਲਪ ਕਰਦੀ ਸੀਗੀ, ਕਹਿੰਦੇ ਜੀ ਬੰਦ, ਇਹ ਵੀ ਬੰਦ ਕਰਵਾ ਤਾ ਇਹਨਾਂ ਨੇ। ਤੇ ਨਾਲ ਹੀ ਪਬਲਿਕ ਸੈਕਟਰ ਸੀਡ ਤੇ ਫਰਟੀਲਾਈਜ਼ਰ ਤੇ ਸੀਡ ਇੰਡਸਟਰੀ ਜਿਹੜੀ ਸੀਗੀ ਨਾ ਆਪਾਂ ਇਹਨਾਂ ਨੂੰ ਦਿੰਦੀ ਕਿਸਾਨਾਂ ਨੂੰ, ਉਹਦਾ ਵੀ ਇਹਨਾਂ ਨੇ ਸੰਕ ਪੂਰਤਾ। ਜਿਹੜੀਆਂ ਐਗਰੀਕਲਚਰ ਮਿਨਿਸਟਰੀ ਵਜੋਂ ਫਾਰਮਰ ਨੂੰ ਐਕਸਟੈਂਸ਼ਨ ਸਰਵਿਸਿਜ਼ ਪ੍ਰੋਵਾਈਡ ਕਰੀਆਂ ਜਾਂਦੀਆਂ ਸੀਗੀਆਂ ਉਹਨਾਂ ਦਾ ਵੀ ਭੋਗ ਪਾਤਾ। ਹੋਰ ਤਾਂ ਹੋਰ ਇਸ ਕ੍ਰਿਮੀਨਲ ਮੈਂ ਤੈਨੂੰ ਕਹੂੰਗਾ ਵਰਲਡ ਬੈਂਕ ਜਿਹੜੀ ਹੈ ਦੀ ਸਟ੍ਰੈਟਜੀ ਟੂ ਗਰੋ ਹਾਈ ਵੈਲਿਊ ਕਰਾਪਸ ਨੇ ਮੈਕਸੀਕੋ ਦੀ ਮੱਕੀ ਕਣਕ ਤੇ ਬੀਨਸ ਤੇ ਡੇਅਰੀ ਪ੍ਰੋਡਕਟ ਦਾ ਬਿਲਕੁਲ ਹੀ ਜਮਾ ਪੱਠਾ ਬਹਾ ਤਾ। ਕਾਰਨ ਕੀ ਸੀ ਇਸ ਚੀਜ਼ਾਂ ਦਾ? ਕਿਉਂਕਿ ਇਹ ਚੀਜ਼ਾਂ ਅਮੈਰੀਕਾ ਨੇ ਮੈਕਸੀਕੋ ਵਿਚ ਡੰਪ ਕਰਨੀਆਂ ਸ਼ੁਰੂ ਕਰਤੀਆਂ ਕਿਉਂਕਿ ਅਮੈਰੀਕਨ ਫਾਰਮਿੰਗ ਹਾਈਲੀ ਸਬਸਿਡਾਈਜ਼ ਹੈ। ਨਤੀਜਾ ਮੈਕਸੀਕੋ ਵਿਚ ਐਗਰੀਕਲਚਰ ਟ੍ਰੇਡ ਡੈਫਿਸਿਟ ਸ਼ੁਰੂ ਹੋ ਗਿਆ ਪੱਠਾ ਹੀ ਬਹਿ ਗਿਆ ਸਮਝ ਲਓ। ਬਿਲੀਅਨਸ ਆਫ ਡਾਲਰ ਇਸ ਸਟ੍ਰੈਟਜੀ ਨਾਲ ਮੈਕਸੀਕੋ ਦੇ ਫਾਰਮਰ ਤੋਂ ਖੋਹ ਕੇ ਅਮੈਰੀਕਨ ਫਾਰਮਰ ਦੀ ਚੋਰੀ ਵਿਚ ਪੈਣੇ ਸ਼ੁਰੂ ਹੋ ਗਏ। ਇਹੀ ਬੈਂਕ ਦੀ ਇਹਨਾਂ ਦੀ ਵਰਲਡ ਬੈਂਕ ਦੀ ਪਾਲਿਸੀ ਸੀਗੀ। ਹੋਰ ਦੇਖੋ ਮੈਕਸੀਕੋ ਦੀ ਮੱਕੀ ਦੀ ਫਸਲ ਦੀ ਪ੍ਰਾਈਸ ਕਲੈਪਸ ਹੋਣ ਦੇ ਬਾਵਜੂਦ ਉਹ ਕਲੈਪਸ ਕਰਤੀ ਬਿਲਕੁਲ ਇਹਨਾਂ ਨੇ ਹੋਣ ਦੇ ਬਾਵਜੂਦ ਵੀ ਕੰਜ਼ਿਊਮਰ ਪ੍ਰਾਈਸ ਘਟਣ ਦੀ ਬਜਾਏ ਵਧਣੇ ਸ਼ੁਰੂ ਹੋ ਗਏ। ਤੁਸੀਂ ਕਹੋਗੇ ਇਹ ਕਿਵੇਂ ਫਸਲ ਦਾ ਕਲੈਪਸ ਹੋ ਗਈ ਤੇ ਕੰਜ਼ਿਊਮਰ ਪ੍ਰਾਈਸ ਕਿਵੇਂ ਘਟਣ ਦੀ ਬਜਾਏ ਵਧਣੇ ਸ਼ੁਰੂ ਹੋ ਗਏ? ਉਹਦੇ ਦੋ ਕਾਰਨ ਸੀਗੇ। ਮੈਕਸੀਕੋ ਗਵਰਨਮੈਂਟ ਫਾਰਮਰ ਨੂੰ ਜਿਹੜੀ ਸਬਸਿਡੀਜ਼ ਦੇ ਰਹੀ ਸੀਗੀ ਉਹ ਬੰਦ ਕਰਤੀ। ਦੂਜਾ ਸੀਗਾ ਸਾਰਾ ਐਗਰੀਕਲਚਰ ਟ੍ਰੇਡ ਸਿਰਫ ਦੋ ਵੱਡੀਆਂ ਕੰਪਨੀਆਂ ਨੂੰ ਦੇਤਾ। ਇਹਨਾਂ ਲੋਕਾਂ ਨੇ ਇਸ ਪ੍ਰਾਈਸ ਕਲਾਪਸ ਦਾ ਪੂਰਾ ਫਾਇਦਾ ਉਠਾਇਆ। ਸਸਤੀ ਖਰੀਦੋ ਤੇ ਮਹਿੰਗੀ ਵੇਚੋ, ਉਹੀ ਸਟਾਕ ਮਾਰਕੀਟ ਵਾਲਾ ਜਿਹੜਾ ਮੋਟੋ ਸੀਗਾ ਬਾਏ ਲੋ ਸੈਲ ਹਾਈ, ਜਿਹੜੀ ਆਪਾਂ ਸਟਾਕ ਮਾਰਕੀਟ ਦੀ ਗੱਲ
ਕੀਤੀ ਸੀ। ਹਾਂਜੀ ਹਾਂਜੀ।
ਨਤੀਜਾ ਇਹਦਾ ਕੀ ਹੋਇਆ? ਕਿਸਾਨ ਭੁੱਖੇ ਮਰਨ ਲੱਗੇ। ਇਸ ਮੈਥ ਫਾਰਮਰ ਡਿਸਪਲੇਸਮੈਂਟ ਨੇ ਇੱਕ ਰਿਜ਼ਰਵਡ ਆਰਮੀ ਆਫ ਅਨਇੰਪਲੋਇਮੈਂਟ ਵਰਕਰ ਦੀ ਖੜੀ ਕਰਤੀ ਜਿਹੜੀ ਕਿ ਹੁਣ ਇੰਡੀਆ ਚ ਹੋਣ ਜਾ ਰਹੀ ਹੈ। ਮੈਕਸੀਕੋ ਦੇ ਕਿਸਾਨ ਆਪਣੀਆਂ ਜ਼ਮੀਨਾਂ ਛੱਡ ਕੇ ਹੋਰ ਨੌਕਰੀਆਂ ਦੀ ਤਲਾਸ਼ ਵਿਚ ਭਟਕਣ ਲੱਗੇ। ਇੱਕ ਲੋ ਪੇਇੰਗ ਜੋਬ ਵਾਸਤੇ 100 ਬੰਦੇ ਲਾਈਨ ਚ ਲੱਗਣ ਲੱਗੇ। ਇਹਦੇ ਨਾਲ ਇੱਕ ਚੀਪ ਲੇਬਰ ਫੋਰਸ ਖੜੀ ਹੋ ਗਈ। ਨਤੀਜਾ 1994 ਤੋਂ 2023 ਤੱਕ ਕੋਈ ਵੇਜਿਸ ਇਨਕਰੀਜ਼ ਨਹੀਂ ਹੋਈ। 1994 ਤੋਂ ਪਹਿਲਾਂ ਐਟ ਲੀਸਟ ਕਿਸਾਨ ਆਪਣੇ ਵਾਸਤੇ ਫੂਡ ਤਾਂ ਪੈਦਾ ਕਰ ਰਹੇ ਸੀਗੇ, ਉਹ ਵੀ ਇਹਨਾਂ ਨੇ ਖਤਮ ਕਰਤਾ। ਮੈਕਸੀਕੋ ਦੇ ਫਾਰਮਰ ਦੀ ਬਰਬਾਦੀ ਦੇ ਜ਼ਿੰਮੇਦਾਰ ਫੋਰਡ ਫਾਊਂਡੇਸ਼ਨ, ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕੀਤੀ ਹੈ, ਰਾਕਰਫੈਲਾ ਫਾਊਂਡੇਸ਼ਨ, ਵਰਲਡ ਬੈਂਕ, ਇੰਟਰਨੈਸ਼ਨਲ ਮੋਨਿਟਰੀ ਫੰਡ, ਯੂਨਾਈਟਿਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਹ ਸਭ ਇਕੱਠੇ ਨੇ ਜਿਨ੍ਹਾਂ ਨੇ ਕਾਰਪੋਰੇਟ ਡਿਪੈਂਡੈਂਟ ਇੰਡਸਟਰੀਅਲਾਈਜ ਐਗਰੀਕਲਚਰ ਸਿਸਟਮ ਮੈਕਸੀਕੋ ਤੇ ਹੋਰ ਕਈ ਥਰਡ ਵਰਲਡ ਵਿਚ ਖੜਾ ਕਰਤਾ। ਉਹੀ ਸਿਸਟਮ ਇੰਡੀਆ ਵਿਚ ਇਹ ਲੋਕ ਕਰਨ ਜਾ ਰਹੇ ਨੇ ਜਿਸ ਇਹ ਮੈਟਰ ਆਫ ਟਾਈਮ।
ਬਿਲਕੁਲ ਜੀ, ਉਹ ਅੱਗੇ ਤੋਰਦੇ ਆ। ਮੈਨੂੰ ਹੁਣੇ ਹੀ ਉਹ ਪਰਮਿੰਦਰ ਖਹਿਰਾ ਜੀ ਨੇ ਵੀ ਮੈਸੇਜ ਭੇਜਿਆ, ਕਹਿੰਦੇ ਕਈ ਸਾਲ ਪਹਿਲਾਂ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੀ ਵੈਬਸਾਈਟ ਤੇ ਵੇਖਿਆ ਸੀ ਕਿ ਉਨ੍ਹਾਂ ਨੇ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਦੀ ਖੇਤੀ, ਖਣਿਜ ਪਦਾਰਥਾਂ ਆਦਿ ਦੀ ਰਿਸਰਚ ਕਰਕੇ ਰਿਪੋਰਟਾਂ ਤਿਆਰ ਕੀਤੀਆਂ ਨੇ। ਉਥੋਂ ਦੇ ਲੋਕਲ ਬੰਦਿਆਂ ਤੇ ਸਰਕਾਰਾਂ ਦੀ ਮਦਦ ਨਾਲ ਸ਼ਾਇਦ ਉਨ੍ਹਾਂ ਨੂੰ ਵੀ ਐਕਸਪਲੋਇਟ ਕਰਨ ਦੀ ਮਨਸ਼ਾ ਹੋਵੇ, ਤੇ ਇਹ ਗੱਲ ਤੁਸੀਂ ਸਟਾਰਟਿੰਗ ਦੇ ਵਿਚ ਵੀ ਆਖੀ ਸੀ। ਜੀ ਸਰ।
ਹਾਂਜੀ, ਹੁਣ ਬਿਲ ਗੇਟ ਦੀ ਇੰਡੀਆ ਵਿਚ ਐਗਰੀ ਸਟੈਕ ਦੀ ਪਲਾਨ ਇਹ ਕੀ ਹੈ? ਹੁਣ ਇਹ ਜਿਹੜਾ ਬਿਲ ਆਪਣੇ ਗੇਟਸ ਫਾਊਂਡੇਸ਼ਨ ਦੇ ਅੰਡਰ ਕੰਮ ਕਰ ਰਿਹਾ ਹੈ ਤੇ ਮਾਈਕਰੋਸਾਫਟ ਇਹਦੀ ਆਪਾਂ ਨੂੰ ਪਤਾ ਹੈ। ਉਹ ਐਗਰੀਕਲਚਰ ਤੇ ਕੰਟਰੋਲ ਕਰਨਾ ਚਾਹੁੰਦਾ ਕਿਉਂਕਿ ਫਿਊਚਰ ਵਿਚ ਜਿਹਦੇ ਕੋਲ ਫੂਡ ਦੇ ਰਿਸੋਰਸਿਸ ਹੋਣਗੇ ਉਹਦੇ ਕੋਲ ਸਭ ਕੁਝ ਹੋਊਗਾ, ਕਿਉਂਕਿ ਬਾਕੀ ਸਾਰੇ ਸੈਕਟਰ ਨੇ ਉਹਦੇ ਕਬਜ਼ੇ ਚ ਨੇ, ਐਗਰੀਕਲਚਰ ਰਹਿ ਗਿਆ, ਇਹੀ ਕਰਨਾ ਚਾਹੁੰਦੇ ਆ। ਹੁਣ ਇਸ ਵੇਲੇ ਇਹ ਭਾਈ US ਵਿਚ ਓਵਰ 3 ਲੱਖ ਏਕੜ ਐਗਰੀਕਲਚਰ ਲੈਂਡ ਖਰੀਦ ਚੁੱਕਿਆ, ਇਹਦੀ ਆਪਣੀ ਪ੍ਰੋਪਰਟੀ ਹੈ। ਜਦੋਂ ਇਹਨੂੰ ਪੁੱਛਿਆ ਗਿਆ ਕਿ ਇੰਨੀ ਜ਼ਮੀਨ ਕਾਹਦੇ ਵਾਸਤੇ ਖਰੀਦ ਰਿਹਾ, ਇਹਦਾ ਜਵਾਬ ਸੀਗਾ ਕਿ ਮਾਈ ਇਨਵੈਸਟਮੈਂਟ ਗਰੁੱਪ ਚੋਜ਼ ਟੂ ਡੂ ਦੈਟ, ਮੇਰੇ ਇਨਵੈਸਟਮੈਂਟ ਗਰੁੱਪ ਵਾਲੇ ਚਾਹੁੰਦੇ ਆ। ਇਟ ਇਜ਼ ਕਨੈਕਟਡ ਟੂ ਕਲਾਈਮੇਟ। ਕਲਾਈਮੇਟ ਦਾ ਮਤਲਬ ਇਹ ਨੀ ਕਿ ਇਨਵਾਇਰਮੈਂਟ, ਕਲਾਈਮੇਟ ਦਾ ਮਤਲਬ ਹੈ ਜੋ ਹੋ ਰਿਹਾ, ਜੋ ਹੋਣਾ ਹੈ,
ਇਕੋਨਮੀ ਦਾ ਕਲਾਈਮੇਟ।
ਤੁਹਾਡੇ ਵਾਤਾਵਰਨ ਨਾਲ ਕੋਈ ਲੈਣਾ ਦੇਣਾ ਇਹਨਾਂ ਦਾ? ਜਦੋਂ ਇਹਨੂੰ ਪੁੱਛਿਆ ਗਿਆ ਭਾਈ ਹੋਰ ਕਿੰਨੀ ਕੁ ਜ਼ਮੀਨ ਖਰੀਦਣ ਦਾ ਤੇਰਾ ਵਿਚਾਰ ਆ, ਇਹਦਾ ਜਵਾਬ ਬੜਾ ਹੈਰਾਨੀ ਸੀਗਾ, ਨਿਊਯਾਰਕ ਟਾਈਮ ਦੇ ਵਿਚ ਵੀ ਛਪਿਆ ਸੀਗਾ ਥੋੜੀ ਦੇਰ ਪਹਿਲਾਂ। ਕਹਿੰਦਾ ਮੈਂ ਤਾਂ ਬਾਈ ਜੀ ਹਜੇ ਖਾਤਾ ਹੀ ਖੋਲਿਆ,
ਇੱਥੇ ਰੱਖ,
ਮਤਲਬ ਸਾਫ਼ ਹੈ ਇੰਡੀਆ ਦੇ ਐਗਰੀਕਲਚਰ ਸੈਕਟਰ ਨੂੰ ਕੰਟਰੋਲ ਕਰਨਾ ਇਹਨਾਂ ਲੋਕਾਂ ਦਾ ਮੇਨ ਗੋਲ ਹੈ। ਕਰਨਗੇ ਕੀ ਹੈ, ਪਹਿਲਾਂ ਇੰਡੀਆ ਦੇ ਕ੍ਰੋਪ
ਜੀ ਸਰ ਸਾਹਿਬ, ਹਾਂਜੀ ਇਹ ਦਿਲਚਸਪ ਪਹਿਲੂ ਆਵੇ, ਇਹਦਾ ਤਰੀਕਾ ਕੀ ਹੋਊਗਾ ਮੋਡਸ ਆਪਰੈਂਡੀ?
ਮੋਡਸ ਆਪਰੈਂਡੀ ਇਹਨਾਂ ਦੇ ਹੈ, ਪਹਿਲਾਂ ਇੰਡੀਆ ਦੇ ਕ੍ਰੋਪ ਡਾਟਾ ਸਿਸਟਮ ਨੂੰ ਪਾਇਰੇਟ ਕਰਕੇ ਪ੍ਰਾਈਵੇਟ ਕਾਰਪੋਰੇਸ਼ਨ ਨੂੰ ਮੌਕਾ ਦੇਣਾ, ਸਾਰੀ ਇਨਫੋਰਮੇਸ਼ਨ ਕਿਉਂਕਿ ਮੋਦੀ ਪ੍ਰੋਵਾਈਡ ਕਰ ਰਿਹਾ ਆਪਣੇ ਕ੍ਰੋਪ ਡਾਟਾ ਦੀ ਸਾਰੀ ਹੁੰਦੀ ਹੈ, ਜਦੋਂ ਫਾਰਮਰ ਦੀ ਸਾਰੀ ਇਨਫੋਰਮੇਸ਼ਨ, ਇਹ ਰਿਸਰਚ ਵਾਲੇ ਕਹਿ ਰਹੇ ਨੇ, ਜਦੋਂ ਫਾਰਮਰ ਦੀ ਸਾਰੀ ਇਨਫੋਰਮੇਸ਼ਨ ਇਹਨਾਂ ਦੇ ਹੱਥ ਲੱਗ ਗਈ, ਫਿਰ ਇਹ ਲੋਕ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਐਕਸਪਲੋਇਟ ਕਰਨਗੇ। 5 ਮਈ 2021 ਨੂੰ ਇੰਡੀਆ ਦੇ 55 ਸਿਵਲ ਸੋਸਾਇਟੀ ਆਰਗੇਨਾਈਜੇਸ਼ਨ, ਜਿਹੜੇ ਕਿ ਥਿੰਕ ਟੈਂਕ ਆਰਗੇਨਾਈਜੇਸ਼ਨ ਤੁਸੀਂ ਕਹਿ ਸਕਦੇ ਨੇ, ਉਹਨਾਂ ਨੇ ਇੱਕ ਇੰਡੀਅਨ ਗਵਰਨਮੈਂਟ ਨੂੰ ਇਸ ਚੱਕਰ ਨੂੰ ਲੈ ਕੇ ਇੱਕ ਬਹੁਤ ਲੰਮਾ ਚੌੜਾ ਓਪਨ ਲੈਟਰ ਲਿਖਿਆ ਸੀਗਾ, ਜਿਵੇਂ ਆਪਾਂ ਪਿਛਲੇ ਵੀ ਗੱਲ ਕਰੀ ਸੀਗੇ, ਭਾਸਕਰ ਭਾਵੇ ਨੇ ਲਿਖਿਆ ਸੀ ਸਵਾਮੀਨਾਥਨ ਨੂੰ, ਇਸ ਨੂੰ ਵੀ ਵੱਡਾ ਲੈਟਰ ਇਹਨਾਂ ਨੇ ਲਿਖਿਆ ਕਿ ਤੁਸੀਂ, ਉਹਨਾਂ ਦਾ ਲੈਂਗੁਏਜ ਬੜੀ ਸਟਰੋਂਗ ਸੀਗੀ, ਉਹ ਕਹਿ ਰਹੇ ਸੀ ਤੁਸੀਂ ਗਵਰਨਮੈਂਟ ਨੂੰ ਇਸ ਬਿੱਲ ਗੇਟਸ ਵਰਗੇ ਲੁਟੇਰੇ ਨੂੰ ਕ੍ਰੋਪ ਡਾਟਾ ਐਕਸੈਸ ਕਿਹੜੀ ਖੁਸ਼ੀ ਚ ਦੇ ਰਹੇ ਹੋ, ਕੀ ਤੁਸੀਂ ਵੀ ਕਿਸਾਨਾਂ ਦੀ ਜ਼ਮੀਨ ਖੂਨ ਦੀ ਸਾਜ਼ਿਸ਼ ਵਿਚ ਸ਼ਾਮਲ ਹੋ? ਹੁਣ ਉਹਨਾਂ ਦੀ ਕੋਟੇਸ਼ਨ ਮੈਂ ਤੁਹਾਨੂੰ ਦੱਸ ਰਿਹਾ ਕੀ ਲਿਖਿਆ ਸੀ ਉਹਨਾਂ ਨੇ ਆਪਣੇ ਓਪਨ ਲੈਟਰ ਵਿਚ, ਉਹ ਲਿਖਦੇ ਕਿ ਐਟ ਅ ਟਾਈਮ ਵੈਨ ਡਾਟਾ ਹੈਜ਼ ਬਿਕਮ ਅ ਨਿਊ ਆਇਲ ਐਂਡ ਦੀ ਇੰਡਸਟਰੀ ਇਜ ਲੈਕਿੰਗ ਐਟ ਐਸ ਦ ਨੈਕਸਟ ਸੋਰਸ ਆਫ ਪ੍ਰੋਫਿਟ ਦੇਰ ਇਜ ਅ ਨੀਡ ਟੂ ਇਨਸ਼ੋਰ ਦ ਸਰਵਾਈਵਲ ਆਫ ਫਾਰਮਰਸ, ਸਾਨੂੰ ਇਹਦਾ ਜਵਾਬ ਦਿਓ। ਅੱਗੇ ਉਹਨਾਂ ਨੇ ਲਿਖਿਆ ਕਿ ਇਟ ਵਿਲ ਨਾਟ ਬੀ ਸਰਪ੍ਰਾਈਜ਼ਿੰਗ ਦੈਟ ਦ ਕਾਰਪੋਰੇਸ਼ਨ ਵਿਲ ਅਪਰੋਚ ਦਿਸ ਐਸ ਵਨ ਮੋਰ ਪ੍ਰੋਫਿਟ ਮੇਕਿੰਗ ਪੋਸੀਬਿਲਿਟੀ। ਹੋਰ ਵੀ ਬਹੁਤ, ਆਈ ਹੋਪ ਤੁਸੀਂ ਉਹਨਾਂ ਦੀ ਇਸ ਕੋਟੇਸ਼ਨ ਤੋਂ ਅੰਦਾਜ਼ਾ ਲਾ ਰਿਹਾ ਹੋਗਾ ਕਿ ਕੀ ਕਹਿਣਾ ਚਾਹ ਰਹੇ ਹੋ। ਹੋਰ ਵੀ ਬਹੁਤ ਕੁਛ ਕਿਹਾ ਸੀ ਕਿਉਂਕਿ ਬਹੁਤ ਲੰਮਾ ਚੌੜਾ, ਹੋਰ ਵੀ ਕਈ ਲੈਟਰ ਉਹਨੇ ਲਿਖੇ। ਹੁਣ ਇਨਫਰੈਂਸ ਇਹੀ ਡਰਾ ਕਰ ਸਕਦੇ ਆ ਕਿ ਹੁਣ ਜੋ ਇਹ ਲੋਕ ਕਰਨ ਜਾ ਰਹੇ ਨੇ ਇਹਦੇ ਵਿਚ ਮੋਦੀ ਤੇ ਇੰਡੀਅਨ ਪੋਲੀਟੀਸ਼ੀਅਨ, ਮੈਕਸੀਕੋ ਦੇ ਪੋਲੀਟੀਸ਼ੀਅਨਾਂ ਵਾਂਗੂ ਵਰਲਡ ਬੈਂਕ, IMF, WTO, ਰਾਕਫੈਲਰ ਫਾਊਂਡੇਸ਼ਨ, ਫੋਰਡ ਫਾਊਂਡੇਸ਼ਨ ਤੇ ਇਹ ਨਵਾਂ ਗੇਟ ਫਾਊਂਡੇਸ਼ਨ ਦੇ ਹੱਥਾਂ ਵਿਚ ਕਟਪੁਤਲੀ ਬਣ ਕੇ ਬੈਠੇ ਆ। ਇਸ ਗੇਟਸ ਫਾਊਂਡੇਸ਼ਨ ਦਾ ਡਾਟਾ ਸਿਸਟਮ ਇੱਕ ਨਿਊ ਐਲਗੋਰਿਦਮ ਬੇਸਡ ਡਿਸੀਜਨ ਮੇਕਿੰਗ ਹੋ ਗਿਆ, ਜਿਹਦੇ ਵਿਚ ਕੋਈ ਟ੍ਰਾਂਸਪੇਰੈਂਸੀ ਤੇ ਅਕਾਊਂਟੇਬਿਲਿਟੀ ਨਹੀਂ ਹੋਗੀ। ਇਹ ਇੱਕ ਮੋਨੋਪੋਲਿਸਟਿਕ ਕਾਰਪੋਰੇਟ ਓਨਡ ਐਂਡ ਈ ਕਾਮਰਸ ਪਲੇਟਫਾਰਮ ਇੰਡੀਆ ਦੀ ਸਾਰੀ ਐਗਰੀਕਲਚਰ ਇਕਾਨਮੀ ਨੂੰ ਕੰਟਰੋਲ ਕਰੇਗਾ, ਫਰੋਮ ਰਿਟੇਲ ਟੂ ਲੋਜਿਸਟਿਕ ਐਂਡ ਕਲਟੀਵੇਸ਼ਨ ਤੱਕ। ਇਹ ਡਾਟਾ ਕੋਲੈਕਸ਼ਨ ਮੈਨੂਫੈਕਚਰ ਦੀਆਂ ਜ਼ਰੂਰਤਾਂ ਪੂਰੀਆਂ ਕਰੂਗਾ, ਫਾਰਮਰ ਦੀਆਂ ਨੀ। ਜਿਹੜੇ ਫਾਰਮਰ ਇਸ ਟ੍ਰੈਪ ਵਿਚੋਂ ਥੋੜੇ ਟਾਈਮ ਲਈ ਬਚੇ ਰਹਿਣਗੇ ਉਹਨਾਂ ਨੂੰ ਕੰਟਰੈਕਟ ਫਾਰਮਿੰਗ ਵੱਲ ਪੁਸ਼ ਕਰਿਆ ਜਾਏਗਾ, ਇਹਦੇ ਨਾਲ ਇਹਨਾਂ ਲੋਕਾਂ ਕੋਲ ਐਬਸੋਲਿਊਟ ਪਾਵਰ ਆ ਜਾਏਗੀ, ਜਿਹਦੇ ਵੱਲ ਇਹ ਲੋਕ ਇੰਡੀਆ ਦੇ ਐਗਰੀਕਲਚਰ ਸੈਕਟਰ ਨੂੰ ਆਪਣੇ ਓਨ ਇਮੇਜ ਨਾਲ ਸ਼ੇਪ ਦੇਣਗੇ। ਅੱਛਾ, ਹੁਣ ਇਹ ਡਾਟਾ ਜਾਇੰਟਸ ਤੇ ਈ ਕਾਮਰਸ ਵਰਗੀਆਂ ਮਲਟੀਨੈਸ਼ਨਲ ਕਾਰਪੋਰੇਸ਼ਨ ਨਾ ਸਿਰਫ ਕੰਜ਼ਮਪਸ਼ਨ ਡਾਟਾ ਨੂੰ ਕੰਟਰੋਲ ਕਰ ਗਿਆ ਬਲਕਿ ਪ੍ਰੋਡਕਸ਼ਨ ਲੋਜਿਸਟਿਕ ਡਾਟਾ ਵੀ ਕੰਟਰੋਲ ਕਰ ਗਿਆ। ਇਹ ਸਭ ਲੁਟੇਰੇ ਜਿਵੇਂ ਕਿ ਬੇਅਰਸ ਹੋ ਗਿਆ, ਮਲਟੀਨੈਸ਼ਨਲ ਕਾਰਪੋਰੇਸ਼ਨ ਐਗਰੀ ਫੂਡ, ਕੋਟੀਵਾ, ਸਿੰਜੈਂਟਾ ਤੇ ਹੋਰ ਟ੍ਰੈਡੀਸ਼ਨਲ ਐਗਰੀ ਬਿਜ਼ਨਸ ਇਹ ਗੇਟਸ ਫਾਊਂਡੇਸ਼ਨ ਦੀ ਮਾਰਕੋ ਮਾਈਕਰੋਸਾਫਟ ਕੰਪਨੀ ਨਾਲ ਮਿਲ ਕੇ ਲੁੱਟਮਾਰ ਕਰਨਗੇ। ਗੂਗਲ ਤੇ ਹੋਰ ਬਿਗ ਟੈਕ ਜਾਇੰਟਸ ਪ੍ਰੋਗਰਾਮ ਤਿਆਰ ਕਰਨਗੇ। ਇੱਥੇ ਹੀ ਬਸ ਨਹੀਂ, ਫਾਰਮਰ ਤੋਂ ਬਗੈਰ ਖੇਤੀ ਕਿਵੇਂ ਕਰਨੀ ਹੈ ਵਾਸਤੇ ਵਾਲਮਾਰਟ, ਐਮਾਜ਼ਾਨ ਵਗੈਰਾ ਜਿਹੜੇ ਕਿ ਈ ਕਾਮਰਸ ਨੂੰ ਇਸ ਵੇਲੇ ਡੋਮੀਨੇਟ ਕਰ ਰਹੇ ਨੇ ਵੀ ਇਹਨਾਂ ਦੇ ਨਾਲ ਖੜੇ। ਪੋਲੀਟੀਸ਼ੀਅਨ ਇਹਨਾਂ ਟੈਕਨੋਕ੍ਰੈਟ ਤੇ ਇਸ਼ਾਰਿਆਂ ਤੇ ਹੀ ਡਾਂਸ ਕਰ ਰਹੇ ਨੇ ਤੇ ਕਰਦੇ ਰਹਿਣਗੇ। ਅਖੀਰ ਵਿਚ ਫਾਰਮਰ ਕੀ ਕਰਨਗੇ? ਉਹੀ ਜੋ 94 ਤੋਂ ਮੈਕਸੀਕੋ ਦੇ ਫਾਰਮਰ ਕਰ ਰਹੇ ਨੇ,
ਆਹੀ ਗੱਲ ਸਰ ਸਾਹਿਬ। ਇਧਰ ਖਹਿਰਾ ਸਾਹਿਬ ਨੇ ਇੱਕ ਪੁਆਇੰਟ ਮੈਂਸ਼ਨ ਕੀਤਾ, ਉਹ ਟ੍ਰੇਨ ਚ ਨੇ, ਕਹਿੰਦੇ ਮੈਂ ਕਾਲ ਨਹੀਂ ਕਰ ਸਕਦਾ। ਕਹਿੰਦੇ 1990ਵਿਆਂ ਦੇ ਵਿਚ ਮੈਕਸੀਕੋ ਵਿਚ ਬਹੁਤ ਵੱਡੀ ਬਗਾਵਤ ਹੋਈ ਸੀ ਇੰਡੀਜਨਸ ਪੀਪਲ ਐਂਡ ਸਬਸਿਸਟੈਂਸ ਫਾਰਮਰ ਵੱਲੋਂ ਗਲੋਬਲਾਈਜੇਸ਼ਨ ਨੈਫਟਾ ਦੇ ਵਿਰੁੱਧ ਜ਼ੈਪੈਸਟੀਆ ਦੇ ਵਿੱਚ ਸਾਲ ਸਾਹਿਬ ਹੋਰਾਂ ਦੀ ਲੈ ਬਣੀ ਹੈ, ਕਹਿੰਦੇ ਚੱਲਣ ਦਿਓ ਗੱਲਬਾਤ। ਠੀਕ ਹੈ ਜੀ, ਹਾਂਜੀ, ਬਸ ਉਹਨਾਂ ਨੇ ਪੁਆਇੰਟ ਮੈਂਸ਼ਨ ਕੀਤਾ ਜੀ ਸਰ।
ਬਹੁਤ ਕੁਝ ਹੋਇਆ ਸੀ ਜੀ ਉੱਥੇ,
ਹਾਂਜੀ,
ਕਿਉਂਕਿ ਆਪਾਂ ਸਾਰਾ ਕੁਝ ਡਿਸਕਸ ਨਹੀਂ ਕਰਦੇ ਨਾ, ਕਿਉਂਕਿ ਆਪਣੇ ਕੋਲ ਟਾਈਮ ਥੋੜਾ ਹੁੰਦਾ ਨਾ, ਆਪਾਂ ਤਾਂ ਮੇਨ ਪੁਆਇੰਟ ਡਿਸਕਸ ਕਰ ਰਹੇ ਹਾਂ। ਉਹ ਇੰਡੀਆ ਚ ਹੋਈ ਅਖੀਰ ਵਿੱਚ ਹੋਊਗਾ, ਜੋ 94 ਤੋਂ ਮੈਕਸੀਕੋ ਦੇ ਫਾਰਮਰ ਕਰ ਰਹੇ ਨੇ, ਆਪਣਾ ਧੰਦਾ ਛੱਡ ਕੇ ਅਨਇੰਪਲਾਇਮੈਂਟ ਤੇ ਅੰਡਰ ਇੰਪਲੋਇਡ ਦੀ ਫੌਜ ਸੜਕਾਂ ਤੇ ਰੋਣ ਲੱਗੇ। ਇਹ ਜਿਹੜਾ ਨਿਊ ਲਿਬਰਲਿਜ਼ਮ, ਕ੍ਰੋਨੀ ਕੈਪੀਟਲਿਜ਼ਮ, ਇਸ ਐਗਰੀ ਸਟੈਕ ਦੇ ਯੋਗਦਾਨ ਨਾਲ ਸਦੀਆਂ ਤੋਂ ਜਿਹੜੀ ਚੱਲੀ ਆ ਰਹੀ ਟ੍ਰੈਡੀਸ਼ਨਲ ਐਗਰੀਕਲਚਰ ਸੈਕਟਰ ਨੂੰ ਖਤਮ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਦੀ ਭੇਂਟ ਚੜਨ ਜਾ ਰਹੀ ਆ। ਉਧਰ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀ, ਮੈਨੂੰ ਉਹਨਾਂ ਦਾ ਕੋਈ ਪਤਾ ਨੀ, ਨਾ ਮੈਂ ਉਹਨਾਂ ਦੀ ਗੱਲ ਕਰਨੀ, ਉਹ ਤਾਂ ਮਾਲੀ ਸਾਹਿਬ ਵਰਗੇ ਪਰ ਇੰਨਾ ਮੈਂ ਜ਼ਰੂਰ ਕਹੂੰਗਾ ਕਿ ਇਹ ਆਪਣੀਆਂ ਜੁੱਤੀਆਂ ਵਿੱਚ ਦਾਣਾ ਵੰਡ ਕੇ ਵੰਡ ਰਹੇ ਨੇ। ਇਸ ਵੇਲੇ ਇੰਡੀਅਨ ਇਕਾਨਮੀ ਦੀ ਹਾਲਤ, ਇਨਕਲੂਡਿੰਗ ਐਗਰੀਕਲਚਰ ਸੈਕਟਰ ਦਾ ਬੇੜਾ ਗਰਕ ਕਰਨ ਵਿੱਚ, ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰੀ ਸੀ ਆਫ ਦੀ ਏਅਰ, ਉਹਦੇ ਵਿੱਚ ਮਨਮੋਹਨ ਸਿੰਘ ਨੇ 91 ਦਾ ਜਿਹੜਾ ਬਜਟ ਪੇਸ਼ ਕੀਤਾ ਸੀ, ਉਹ ਡਿਫਰੈਂਟ ਟਾਪਿਕ ਹੈ, ਉਹ ਥੋੜਾ ਜਿਹਾ ਲੰਮਾ ਹੋ ਜਾਣਾ
ਅਗਲੇ ਹਫ਼ਤੇ ਕਰ ਲੈਂਦੇ।
ਹਾਂਜੀ, ਉਹਦੇ ਚੋਂ ਸਾਰਾ ਸਿਸਟਮ ਨਿਕਲ ਕੇ ਤੁਰਿਆ ਉਹਦਾ, ਤੇ ਉਹ ਕੋਈ ਹੋਰ ਵੱਖਰਾ ਟਾਪਿਕ ਹੈ। ਉਹ ਚੋਂ ਆਪਾਂ ਫਿਰ ਡਿਵੈਲਪ ਕਰਾਂਗੇ ਕਿ ਕਿਸੇ ਸਵਾਮੀਨਾਥਨ ਦੀ ਆਪਾਂ ਗੱਲ ਕਰ ਰਹੀ ਨੇ ਕਿ ਕੀਤਾ। ਐਕਚੁਲੀ ਜਿਹੜਾ ਵੱਡਾ ਜਿਹੜਾ ਇਹਦੇ ਵਿੱਚ ਬਦਮਾਸ਼ ਬੰਦਾ ਜੇ ਕੋਈ ਹੈਗਾ ਤਾਂ ਮਨਮੋਹਨ ਸਿੰਘ ਤੇ ਸਰਦਾਰਾ ਸਿੰਘ ਚੌਹਾਨ ਤੇ ਜਿਹੜੇ ਨੀਤੀ ਆਯੋਗ ਦੇ ਬੰਦੇ ਆ, ਜਿਹੜੇ ਕਿ 91 ਤੋਂ ਉਹ ਜਿਹੜਾ ਉਹਦੀ ਕਿਹੜੀ ਸੀ LPG ਕੀ ਉਹਨੂੰ ਕਹਿੰਦੇ ਸੀ,
ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ LPG ਨੀਤੀਆਂ,
ਉਹਦੇ ਵਿੱਚ ਆਪਾਂ ਥੋੜੀ ਜਿਹੀ ਇਹਦੀ ਗੱਲ ਕਰਾਂਗੇ ਤੇ ਨਾਲੇ ਆਪਾਂ ਜਰਮਨ ਫਿਲਾਸਫਰ ਦੀ ਜਿਹੜੀ ਸੀਗੀ, ਮੈਨੂੰ ਉਹਦਾ ਨਾਮ ਭੁੱਲ ਗਿਆ, ਆਈ ਰਿਮੈਂਬਰ ਇਟ ਐਂਡ ਦੈਨ ਵੀ ਟਾਕ, ਜਿਹੜੀ ਉਹਨੇ ਤਿੰਨ ਗੱਲਾਂ ਕਹੀਆਂ ਸੀਗੀਆਂ, ਕਾਰਲ ਮਾਰਕਸ ਦਾ ਵੀ, ਜਾਰਜ ਹੇਗਲ ਦੀ ਜਿਹੜੀ ਸੀ, ਜਾਰਜ ਹੇਗਲ ਉਹ ਕਾਰਲ ਮਾਰਕਸ ਦਾ ਵੀ ਗੁਰੂ ਸੀਗਾ, ਬਹੁਤ ਵੱਡੇ ਵੱਡੇ ਫਿਲਾਸਫਰ ਉਹਦੇ ਜਿਹੜੇ ਲੈਫਟ ਚ ਬਹਿੰਦੇ ਸੀਗੇ ਉਹ ਲੈਫਟ ਵਿੰਗ ਹੋ ਗਏ, ਜਿਹੜੇ ਰਾਈਟ ਤੇ ਬਹਿੰਦੇ ਸੀਗੇ ਰਾਈਟ ਵਿੰਗ ਹੋ ਗਏ, ਪਰ ਉਸ ਬੰਦੇ ਦੀ ਜਿਹੜੀ ਸੀਗੀ ਉਹਦੀ ਫਿਲਾਸਫੀ ਕਿਸੇ ਨੇ ਸਮਝ ਨਹੀਂ ਸੀ ਆਉਂਦੀ, ਉਹਦੀ ਆਪਾਂ ਕੋਟੇਸ਼ਨ ਜੀ ਯੂਜ ਕਰਕੇ ਤੇ ਫਿਰ ਆਪਾਂ ਮਨਮੋਹਨ ਸਿੰਘ ਦੀ ਗੱਲ ਕਰਾਂਗੇ। ਕਿਉਂਕਿ ਹੁਣ ਜਿਹੜਾ ਮੁੱਖ ਦੀ ਗੱਲ ਅੱਜ ਦੀ ਆਪਾਂ ਨਿਬੇੜੀਏ ਕਿ ਇਹ ਕਦੇ ਤੁਹਾਨੂੰ MSP ਨਹੀਂ ਦੇਣਗੇ, ਇਹ ਤੁਹਾਨੂੰ ਭਜਾਉਣਗੇ, ਜਿਹੜੀ ਤੁਸੀਂ ਆਪਾਂ ਪਿਛਲੇ ਦੀ ਗੱਲ ਕਰੀ ਸੀਗੀ ਜਿਨ੍ਹਾਂ ਤੇ ਸਬਸਿਡੀ ਮਿਲ ਰਹੀ ਆ ਆਪਣੇ ਕਣਕ ਤੇ ਝੋਨੇ ਤੇ ਮਿਲਦੀ ਹੈ ਨਾ,
ਕਣਕ ਝੋਨੇ ਤੇ, ਵੈਸੇ ਤਾਂ 22-23 ਨੇ ਪਰ ਬਹੁਤੀ ਕਣਕ ਝੋਨੇ ਤੇ ਹੀ ਹੈ ਜੀ,
ਇਹ ਜਿੱਥੇ ਬਿਲਕੁਲ ਐਬਸੋਲੂਟ ਬੰਦ ਕਰਨਗੇ, ਇਹਨਾਂ ਨੇ ਤੁਹਾਡੀ ਫਸਲ ਨਹੀਂ ਚੱਕਣੀ। ਨੈਕਸਟ ਵੀਕ ਆਪਾਂ ਗੱਲ ਕਰਾਂਗੇ FCI ਜਿਹੜੀ ਹੈ ਫੂਡ ਕਾਰਪੋਰੇਸ਼ਨ ਇੰਡੀਆ ਦਾ ਕੀ ਹਾਲ ਕਰਨ ਜਾ ਰਹੇ, ਮਨਮੋਹਨ ਸਿੰਘ ਨੇ ਸ਼ੁਰੂ ਕਰਿਆ ਸੀ, ਕਿਉਂਕਿ WTO ਜਿਹੜਾ ਹੈ ਉਹਦਾ ਜਿਹੜਾ ਮੇਨ ਮੋਟਿਵ ਹੈਗਾ ਵਨ ਵਰਲਡ ਐਂਡ ਵਨ ਮਾਰਕੀਟ ਹੈ। ਉਹ ਕਹਿ ਰਹੇ ਨੇ ਮੋਦੀ ਨੂੰ ਕਿ ਤੁਸੀਂ ਇਹਨਾਂ ਨੂੰ MSP ਕੋਈ ਦੇਣ ਦੀ ਲੋੜ ਨਹੀਂ, ਤੁਸੀਂ ਇਹਨਾਂ ਨੂੰ ਕਹੋ ਵੀ ਸਾਨੂੰ ਕੋਈ ਲੋੜ ਨਹੀਂ ਹੈ ਇਸ ਬੀਜਣ ਦੀ, ਜਿਹੜੀ ਤੁਸੀਂ ਬੀਜ ਰਹੇ ਹੋ ਨਾ ਕਣਕ ਤੇ ਝੋਨਾ, ਕੋਈ ਲੋੜ ਨਹੀਂ ਹੈ ਕਿਉਂਕਿ ਦੂਜੇ ਪ੍ਰੋਸੈਸ ਬੀਜ ਰਹੇ ਉੱਥੇ ਬਥੇਰੇ ਆ, ਤੇ ਉਹ ਕਹਿੰਦੇ ਵੀ ਤੁਸੀਂ ਵਰਲਡ ਬੈਂਕ ਵਾਲੇ ਆਪਣੇ ਉਹ ਕਹਿ ਰਹੇ ਨੇ WTO ਵਾਲੇ ਜਿਹੜਾ ਉਹਨਾਂ ਦਾ ਤੁਸੀਂ ਕਿਤੇ ਵੋਲਿਊਮ ਜੀ ਆਪਾਂ ਨੈਕਸਟ ਵੀਕ ਡਿਸਕਸ ਕਰਾਂਗੇ, ਉਹ ਕਹਿ ਰਹੇ ਕਿ US, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਕਣਕ ਖਰੀਦੋ।
ਐਗਜੈਕਟਲੀ
ਮਾਰਕੀਟ ਵਾਟ ਹੈ
ਸਾਲ ਸਾਹਿਬ, ਮੈਂ ਇਹੀ ਨੋਟ ਕਰ ਰਿਹਾ ਇੱਕ ਦੋ ਵਾਰ ਨਾ, ਮੈਂ ਕਿਸਾਨ ਯੂਨੀਅਨ ਚ ਜਾਂ ਆਮ ਲੋਕਾਂ ਨੂੰ ਜਜ਼ਬਾਤੀ ਪੱਧਰ ਤੇ ਕਹਿੰਦੇ ਸੁਣਿਆ ਕਿ ਆਪਾਂ ਤਾਂ ਕਣਕ ਨਹੀਂ ਵੇਚਦੇ, ਆਪੇ ਭੁੱਖੇ ਮਰਦੀਆਂ ਸਰਕਾਰਾਂ ਫਿਰ ਆਪੇ ਸਾਡੇ ਹਨਾ ਗੋਡੇ ਟੇਕਣਗੇ। ਮੈਂ ਉਦੋਂ ਵੀ ਆਖਿਆ ਸੀ ਵੀ ਇੰਡੀਆ ਦੀ ਪੂਰੀ ਕਿਸਾਨੀ ਨੂੰ ਤਬਾਹ ਕਰਨ ਲਈ ਕੱਲਾ ਸਸਕੈਚਵਨ ਨੇ ਬਹੁਤ ਹੈ, ਤੁਸੀਂ ਤਾਂ ਨਾਂ ਵੀ ਨਹੀਂ ਸੁਣਿਆ ਹੋਣਾ, ਠੀਕ ਹੈ ਜੀ, ਕਿ ਨਾਂ ਵੀ ਨਹੀਂ ਸੁਣਿਆ ਹੋਣਾ ਵੀ ਸਸਕੈਚਵਨ ਇੰਨੇ ਕਣਕ ਤੇ ਹੋਰ ਅਨਾਜ ਪੈਦਾ ਕਰਦਾ, ਤੇ ਇਹੀ ਗੱਲ ਹੈ ਕਿ ਇਹ ਕੀ ਕਰਨਗੇ ਕਿ ਇੱਕ ਜਗ੍ਹਾ ਦੇ ਕਿਸਾਨਾਂ ਨੂੰ ਟਾਰਗੇਟ ਕਰਕੇ ਇੱਕ ਸਾਲ ਜੇ ਫਸਲ ਨਾ ਚੱਕੋ ਤੇ ਉਹ ਬਿਲਕੁਲ ਕੰਗਾਲ ਹੋ ਜਾਣਗੇ, ਤੇ ਉਦੋਂ ਫਸਲ ਬਾਹਰੋਂ ਮੰਗਾ ਕੇ ਬਾਕੀ ਆਬਾਦੀ ਨੂੰ ਰੋਟੀ ਪਾਣੀ ਖਵਾ ਦਿਓ, ਉਹ ਤੋਂ ਬਾਅਦ ਜਦੋਂ ਇਧਰਲੇ ਤਬਾਹ ਹੋ ਗਏ ਇਹ ਜ਼ਮੀਨਾਂ ਵੇਚ ਜਾਣਗੇ ਫਿਰ ਅਗਲਿਆਂ ਨੂੰ ਆਪਾਂ ਫੜ ਸਕਦੇ ਹਾਂ।
ਜਿਹੜੀ ਆਪਾਂ ਨੈਕਸਟ ਵੀ ਗੱਲ ਕਰਾਂਗੇ ਉਹਦੇ ਚ ਆਪਣਾ ਇਹੀ ਹੋਊਗਾ ਕਿ ਜੇ MSP ਤੁਹਾਨੂੰ ਦਿੰਦੇ ਫਸਲਾਂ ਦੇ ਉੱਤੇ, ਜੇ ਤੁਹਾਡੀ ਫਸਲ ਚੱਕਣਗੇ ਨੀ ਤਾਂ ਤੁਹਾਡਾ ਬਿਹਾਰ ਵਾਲਾ ਹਾਲਤ ਹੋਊਗਾ ਨਾ, ਸੜਕਾਂ ਤੇ ਰੋਲੋਗੇ ਫਿਰ ਕੀ ਕਰੋਗੇ, ਬਾਏ ਕਹਿਣਗੇ ਨਹੀਂ ਚੱਕਣੀ ਫਸਲ ਦੀ। ਹੁਣ ਤੁਸੀਂ ਜਾ ਕੇ ਦੇਖੋ ਜਿਹੜਾ ਮੋਕੇ ਉਹਦਾ ਅਡਾਨੀ ਦਾ ਬਣਿਆ, ਇਹੀ ਫਾਰਮਰ ਨੇ ਜਿਹੜੇ ਐਜੀਟੇਸ਼ਨ ਕਰ ਰਹੇ ਸੀ, ਆੜ੍ਹਤੀਆਂ ਦੀ ਰਸੀਦ ਲੈ ਕੇ ਅਡਾਨੀ ਦੇ ਫਾਰਮ ਉੱਥੇ ਗੋਦਾਮਾਂ ਦੇ ਵਿੱਚ ਆਪਣੀ ਕਣਕ ਟਰਾਲੀਆਂ ਭਰ ਭਰ ਕੇ ਲੈ ਕੇ ਜਾ ਰਹੇ, ਕਹਿੰਦੇ ਸਾਨੂੰ ਰਾਈਟ ਵੇ ਵੱਧ ਪੈਸੇ ਦੇ ਰਿਹਾ ਹੋ।
ਨਹੀਂ ਠੀਕ ਹੈ, ਮੈਂ ਤੁਹਾਡਾ ਪੁਆਇੰਟ ਸਮਝ ਗਿਆ।
ਤੁਸੀਂ ਕਰੋਗੇ ਕਿ ਇਹਨਾਂ ਨੇ ਏਡਾ ਵੱਡਾ ਜਾ, ਇਹਨਾਂ ਨਾਲ ਤੁਸੀਂ ਲੜ ਨੀ ਸਕਦੇ, ਇਹਨਾਂ ਲੋਕਾਂ ਦੇ ਨਾਲ ਇਹਨਾਂ ਇਹ ਬਹੁਤ ਸ਼ਾਤਰ ਨੇ, ਇਹਨਾਂ ਕੋਲ ਬਹੁਤ ਰਿਸੋਰਸਿਸ ਨੇ, ਤੁਸੀਂ ਟ੍ਰੇਨਾਂ ਭਰ ਕੇ ਤੁਰੇ ਫਿਰੋ। ਜਿੰਨਾ ਚਿਰ ਤੁਸੀਂ ਇਕੱਠੇ ਨੀ ਹੁੰਦੇ, ਹੁਣ ਤਿੰਨ ਕਾਨੂੰਨ ਵਾਪਸ ਹੋਏ ਨਾ, ਇਕੱਠੇ ਹੋ ਗਏ ਹੋਏ ਨਾ, ਉੱਥੇ ਕੀ ਹੋਇਆ? ਕੋਈ ਝੰਡਾ ਚੜਾਉਣ ਚਲੇ ਗਿਆ, ਕੋਈ ਕਿਤੇ ਚਲੇ ਗਿਆ? ਆਮ ਨਾਟ ਗੋਇੰਗ ਇਨ ਟੂ ਦੈਟ, ਉਹ ਮੇਰਾ ਉਹ ਮੋਟਰ ਸਪਰੈਂਟੀ ਨਹੀਂ ਹੈ, ਉਹ ਇਹਨਾਂ ਲੋਕਾਂ ਦਾ। ਆਈ ਡੋਂਟ ਵਾਂਟ ਟੂ ਸਟਾਰਟ ਸਮਥਿੰਗ ਐਲਸ, ਜਿਹੜੀ ਆਈ ਡੋਂਟ ਫਿਨਿਸ਼ ਇਟ। ਉਹ ਮੇਰੇ ਵਾਂਗਾ ਰੋਗ ਨੀ, ਮੈਂ ਤਾਂ ਸਿਰਫ ਪਾਲਿਸੀ ਤੇ ਗੱਲ ਕਰਨੀ ਚਾਹੁੰਦਾ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਲੋਕ ਕਿੰਨੇ ਖਤਰਨਾਕ ਨੇ।
ਨਹੀਂ ਸਰ ਸਾਹਿਬ, ਇਹੀ ਕਹਾਣੀ ਹੈ ਜੀ, ਤੇ ਬਹੁਤ ਸੋਹਣੀ ਗੱਲਬਾਤ ਹੋਈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਸਾਡੇ ਲਈ ਇੰਨਾ ਸਮਾਂ ਕੱਢਿਆ ਤੇ ਇੰਨੀ ਸੋਹਣੀ ਵਿਸਥਾਰ ਨਾਲ ਤੁਸੀਂ ਇਹ ਗੱਲਬਾਤ ਸਾਡੇ ਨਾਲ ਪੂਰੀ ਕੀਤੀ ਹੈ ਜੀ। ਮੈਂ ਆਪ ਦਾ ਸ਼ੁਕਰਗੁਜ਼ਾਰ ਹਾਂ ਤੇ ਫਿਰ ਹੁਣ ਆਪਾਂ ਨੈਕਸਟ ਟਾਈਮ ਇਸ ਮੁਤਲਕ ਫਿਰ ਅਗਲੇ ਵਿਸ਼ੇ ਤੇ ਅਗਲੇ ਸੋਮਵਾਰ ਨੂੰ ਗੱਲਬਾਤ ਕਰਦੇ ਹਾਂ ਜੀ।
ਆਪਾਂ ਇਹ ਕਰਦੇ, ਆਪਾਂ ਮਨਮੋਹਨ ਸਿੰਘ ਦੀ ਦੋ ਵੀਕ ਠਹਿਰ ਕੇ ਕਰ ਲਈ, ਆਪਾਂ ਇੱਥੋਂ ਦੇ ਲੋਕਾਂ ਦੀ ਵੀ ਗੱਲ ਕਰ ਲਈ।
ਕੈਨੇਡਾ ਬਹੁਤ ਦਿਨ ਦਾ ਮਿਸ ਹੋ ਗਿਆ। ਹਾਂਜੀ, ਕੈਨੇਡਾ ਦੇ ਉੱਤੇ ਲਾ ਲੈਂਦੇ ਹਾਂ ਫਿਰ ਟਾਈਮ ਆਪਾਂ ਅਗਲੇ ਹਫ਼ਤੇ।
ਠੀਕ ਹੈ ਜੀ, ਕਰਪਸ਼ਨ ਦੀ ਗੱਲ।
ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ।
ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 6478-9862-45
You're listening to the Current Affairs with Ramanjit Sidhu.
ਦਾ ਕਰੰਟ ਅਫੇਅਰਸ ਦੇ ਆਖਰੀ ਸੈਗਮੈਂਟ ਦੇ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਹੁਣ ਯੂਨੀਕ ਸਾਇੰਸ ਤੋਂ ਵਿਕਰਮ ਸਿੱਧੂ ਸਾਹਿਬ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਚੁੱਕੇ ਨੇ। ਸਿੱਧੂ ਸਾਹਿਬ, ਗੁੱਡ ਮਾਰਨਿੰਗ ਐਂਡ ਵੈਰੀ ਵਾਰਮ ਵੈਲਕਮ।
ਗੁੱਡ ਮਾਰਨਿੰਗ ਰਮਨ ਜੀ, ਕੀ ਹਾਲ ਚਾਲ ਨੇ ਜੀ?
ਬਹੁਤ ਮਿਹਰਬਾਨੀ ਵੀਰ ਜੀ, ਬਹੁਤ ਮਿਹਰਬਾਨੀ, ਬਿਲਕੁਲ ਠੀਕ ਠਾਕ ਚੱਲ ਰਿਹਾ ਜੀ। ਤੇ ਸਰ, ਪਹਿਲਾਂ ਤਾਂ ਤੁਹਾਡੀਆਂ ਉਹੀ ਆਪਾਂ ਗੱਲ ਸ਼ੁਰੂ ਕਰੀਏ ਕਿ ਕਿਸ ਤਰ੍ਹਾਂ ਦੀਆਂ ਸੇਵਾਵਾਂ ਤੁਸੀਂ ਦਿੰਦੇ ਹੋ
ਜੀ। ਬਿਲਕੁਲ ਰਮਨ ਜੀ, ਅਸੀਂ ਜਿਹੜੇ ਘਰਾਂ ਦੇ ਬਾਹਰ ਐਡਰੈਸ ਸਾਈਨਸ ਹੁੰਦੇ ਨੇ, ਹਾਊਸ ਨੰਬਰ ਹੁੰਦੇ ਨੇ, ਉਹਨਾਂ ਨੂੰ ਬੈਕਲਿਟ ਕਰਕੇ ਰਾਤ ਨੂੰ ਜਗਦਾ ਕਰ ਦਿੰਦੇ ਆ ਕਿ ਕਿਸੇ ਨੂੰ ਤੁਹਾਡਾ ਘਰ ਲੱਭਣ ਦੇ ਵਿੱਚ ਆਸਾਨੀ ਹੋਵੇ
ਜੀ। ਤੇ ਆਪਾਂ ਇਹ ਵੀ ਬੜੀ ਵਾਰ ਗੱਲ ਕੀਤੀ ਹੈ ਕਿ ਤੁਹਾਡੇ ਕੋਲ ਸਾਰੀਆਂ ਇਨ ਹਾਊਸ ਸੇਵਾਵਾਂ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਔਰ ਤੁਸੀਂ ਪੇਮੈਂਟ ਵੀ ਬਾਅਦ ਵਿੱਚ ਲੈਂਦੇ ਹੋ। ਅੱਗੇ ਤੁਹਾਡੀ ਐਕਸਪੈਂਸ਼ਨ ਹੋਈ ਹੈ, ਵੀ ਬੜੀ ਖੁਸ਼ੀ ਦੀ ਗੱਲ ਹੈ ਕਿ 8 ਸਾਲ ਪਹਿਲਾਂ ਤੁਸੀਂ ਇੱਥੇ ਟੋਰਾਂਟੋ ਚ ਕੰਮ ਸ਼ੁਰੂ ਕੀਤਾ ਤੇ ਹੁਣ ਤੁਸੀਂ ਟੋਰਾਂਟੋ ਏਰੀਆ ਨੂੰ ਤਾਂ ਸਰਵ ਕਰ ਹੀ ਰਹੇ ਹੋ, ਆਲਰੇਡੀ ਅਲਬਰਟਾ ਵਿੱਚ ਵੀ ਐਕਸਪੈਂਡ ਕਰ ਗਏ ਹੋ, ਤੇ ਮੈਂ ਉਮੀਦ ਕਰਦਾ ਵੀ ਬੜੀ ਜਲਦ ਕਿਸੇ ਹੋਰ ਸੂਬੇ ਵਿੱਚ ਵੀ ਦਿਖਾਈ ਦੋਗੇ
ਜੀ। ਬਿਲਕੁਲ ਜੀ, ਬਿਲਕੁਲ ਰਮਨ ਜੀ, ਅਸੀਂ ਜਲਦੀ ਤੋਂ ਜਲਦੀ ਵੈਨਕੂਵਰ ਸਾਈਡ ਸਟਾਰਟ ਕਰ ਰਹੇ ਹੈਗੇ ਆ ਤੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਅਲਬਰਟਾ ਦੇ ਵਿੱਚ ਵੀ। GTA ਦੇ ਜਿਹੜੇ ਵੀ ਸਾਡੇ ਭੈਣ ਭਰਾ ਨੇ ਜਿਨ੍ਹਾਂ ਨੇ ਉੱਥੇ ਘਰ ਇਨਵੈਸਟਮੈਂਟ ਵਾਸਤੇ ਲਏ ਹੋਏ ਸੀ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਰੈਫਰ ਕੀਤਾ, ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਰੈਫਰਲ ਕੋਈ ਫੋਨ ਆਉਂਦਾ ਕਿ ਹਾਂਜੀ ਭਾਜੀ ਤੁਸੀਂ ਸਾਡਾ ਬ੍ਰੈਮਟਨ ਮਿਸੀਸਾਗਾ ਲੰਡਨ ਏਰੀਆ ਚ ਸਾਈਨ ਕੀਤਾ ਸੀ ਤੇ ਸਾਡਾ ਇੱਕ ਘਰ ਐਡਮਿੰਟਨ ਜਾਂ ਕੈਲਗਰੀ ਚ ਹੈਗਾ ਤਾਂ ਉੱਥੇ ਵੀ ਸਾਈਨ ਲਗਾ ਕੇ ਦਿਓ, ਤਾਂ ਬਹੁਤ ਖੁਸ਼ੀ ਮਿਲਦੀ ਹੈ ਜੀ।
ਬਿਲਕੁਲ ਭਾਜੀ, ਤੇ ਆਪਾਂ ਟੈਕਨੋਲੋਜੀ ਦੀ ਵੀ ਗੱਲ ਕੀਤੀ ਹੈ, ਬੜੇ ਕਿਸਮ ਦੇ ਲਾਈਟਾਂ ਸ਼ੀਟਸ, ਮੌਸਮ ਦੇ ਅਨੁਸਾਰ ਵੀ ਟਾਈਮਿੰਗ ਦੀ ਵੀ ਗੱਲ ਕੀਤੀ, ਵਾਈਫਾਈ ਵਗੈਰਾ ਵਾਲਾ ਸਾਰਾ। ਇੱਕ ਵਾਰੀ ਫੇਰ ਕਿਸੇ ਨੇ ਕਈ ਸਾਡੇ ਲਿਸਨਰ ਨਵੇਂ ਵੀ ਜੁੜੇ ਹੁੰਦੇ ਆ, ਟੈਕਨੋਲੋਜੀ ਕਿੱਥੇ ਕੁ ਤੱਕ ਪਹੁੰਚ ਗਈ ਹੈ ਸਾਇੰਸ ਦੀ, ਥੋੜਾ ਜਿਹਾ ਉਹਦਾ ਹਵਾਲਾ ਦੇ ਦਿਓ ਭਾਜੀ।
ਜੀ ਬਿਲਕੁਲ ਰਮਨ ਜੀ, ਮੈਂ ਦੱਸ ਦਿੰਦਾ ਕਿ ਜਦੋਂ ਆਪਣਾ ਸਾਇੰਸ ਰਾਤ ਨੂੰ ਚੱਲਦਾ ਹੈਗਾ ਜਾਂ ਮਤਲਬ ਸਵੇਰੇ ਬੰਦ ਕਰਨਾ ਹੁੰਦਾ ਆਪਾਂ ਮਿਡ ਨਾਈਟ, ਤਾਂ ਬਹੁਤੇ ਭੈਣ ਭਰਾਵਾਂ ਨੂੰ ਦਿੱਕਤ ਆ ਰਹੀ ਸੀ ਕਿ ਰਾਤ ਨੂੰ ਉੱਠ ਕੇ ਕੌਣ ਬੰਦ ਕਰੇਗਾ ਜਾਂ ਕਿਸ ਤਰ੍ਹਾਂ ਹੋਏਗਾ, ਤੇ ਅਸੀਂ ਇੱਕ ਬਹੁਤ ਹੀ ਯੂਨੀਕ ਫੀਚਰ ਲੈ ਕੇ ਆਏ ਹੈਗਾ, ਵਾਈਫਾਈ ਡਿਵਾਈਸ ਦੇ ਨਾਲ ਇਨਬਿਲਟ ਹੈਗਾ ਸਾਇਨ ਇਹ ਕਿ ਤੁਹਾਨੂੰ ਕਦੇ ਵੀ ਇਹ ਆਨ ਜਾਂ ਆਫ ਕਰਨ ਦੀ ਜ਼ਰੂਰਤ ਨਹੀਂ ਪਏਗੀ। ਇਨਬਿਲਟ ਟਾਈਮਰ ਹੈਗਾ, ਇਹਦੇ ਅੰਦਰ ਤੁਹਾਡੇ ਫੋਨ ਤੋਂ ਉਹ ਐਪ ਦੇ ਥਰੂ ਆਪਰੇਟ ਹੋਏਗਾ, ਤੁਸੀਂ ਕਿਸੇ ਵੀ ਟਾਈਮ ਸੈੱਟ ਕਰ ਸਕਦੇ ਹੋ। ਸਾਨੂੰ ਪਿੱਛੇ ਜਿਹੇ ਜਦੋਂ ਹੁਣ ਟਾਈਮ ਚੇਂਜ ਹੋਇਆ ਪਿਛਲੇ ਵੀਕਐਂਡ ਤੇ, ਤਾਂ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਕਾਲਾਂ ਆਈਆਂ ਕਿ ਅਸੀਂ ਕਿਤੇ ਤੋਂ ਸਾਈਨ ਲਗਵਾਇਆ ਸੀ ਬਟ ਜਿਹੜਾ ਟਾਈਮਰ ਹੈ ਉਹ ਸਾਡੀ ਰੀਚ ਦੇ ਵਿੱਚ ਨਹੀਂ ਹੈਗਾ, ਸਾਨੂੰ ਹੁਣ ਲੈਡਰ ਲਗਾ ਕੇ ਚੜ੍ਹ ਕੇ ਉੱਪਰ ਜਾਣਾ ਪਏਗਾ ਤੇ ਉਹ ਟਾਈਮ ਸੈੱਟ ਕਰਨਾ ਪਏਗਾ। ਤੇ ਸਾਡਾ ਜਿਹੜਾ ਫੀਚਰ ਹੈਗਾ ਇਹ ਬੜਾ ਯੂਨੀਕ ਹੈਗਾ, ਤੁਸੀਂ ਆਪਣੇ ਫੋਨ ਤੋਂ ਵੀ ਟਾਈਮ ਅੱਗੇ ਪਿੱਛੇ ਕਰ ਸਕਦੇ ਹੈਗੇ ਹੋ ਓਨ ਐਂਡ ਆਫ ਦਾ ਜਿਹੜਾ ਪੀਸ ਰਹਿ ਗਿਆ ਜਿਵੇਂ।
ਓ ਵੈਰੀ ਗੁੱਡ, ਤੇ ਜਾਂਦੇ ਜਾਂਦੇ ਭਾਅ ਜੀ ਤੁਸੀਂ ਆਪਣਾ ਕੰਟੈਕਟ ਨੰਬਰ ਤੇ ਐਡਰੈਸ ਜਿਹੜੀਆਂ ਲੋਕੇਸ਼ਨਸ ਦਿੰਦੇ ਹੋ ਸਾਰੇ ਦੱਸ ਦਿਓ, ਅਲਬਰਟਾ ਦੇ ਵੀ ਤੇ ਇੱਥੋਂ ਦੇ ਵੀ।
ਜੀ ਰਮਨ ਜੀ, ਤੁਸੀਂ ਮੇਰੇ ਨਾਲ ਇਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ, 6475274482। ਅਲਬਰਟਾ ਕੈਲਗਰੀ ਵਾਸਤੇ ਵੀ ਇਹੀ ਨੰਬਰ ਚੱਲਦਾ ਹੈਗਾ, ਤੁਸੀਂ ਸਾਨੂੰ ਆਰਡਰ ਇੱਥੇ ਹੀ ਪਲੇਸ ਕਰਨਾ ਹੈਗਾ ਤੇ ਤੁਹਾਡਾ ਆਰਡਰ ਉੱਥੇ ਡਿਲੀਵਰ ਹੋ ਜਾਏਗਾ, ਸਾਈਨ ਇੰਸਟਾਲ ਹੋ ਜਾਏਗਾ। ਤੇ ਸਾਡਾ ਫਿਜ਼ੀਕਲ ਐਡਰੈਸ ਹੈਗਾ 7 85 93 ਡਰਾਈਵ, ਯੂਨਿਟ ਨੰਬਰ 3 ਇਨ ਮਿਸਿਸਾਗਾ।
ਜੀ ਸਰ, ਸਿੱਧੂ ਸਾਹਿਬ ਬਹੁਤ ਮਿਹਰਬਾਨੀ। ਐਨੀਥਿੰਗ ਐਲਸ ਯੂ ਵੁੱਡ ਲਾਈਕ ਟੂ ਐਡ ਔਨ ਇਨ ਦੀ ਐਂਡ ਬਿਫੋਰ ਕੰਕਲੂਡਿੰਗ?
ਦੈਟਸ ਆਲ ਰਮਨ ਜੀ, ਥੈਂਕ ਯੂ ਸੋ ਮਚ।
ਬਹੁਤ ਬਹੁਤ ਮਿਹਰਬਾਨੀ ਭਾਜੀ ਸਿੱਧੂ ਸਾਹਿਬ, ਬਹੁਤ ਮਿਹਰਬਾਨੀ ਜੀ।
ਥੈਂਕ ਯੂ ਰਮਨ ਜੀ,
ਥੈਂਕ ਯੂ ਜੀ, ਥੈਂਕ ਯੂ। ਤੇ ਇਹਦੇ ਨਾਲ ਜੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਸਾਡਾ। ਇਹ ਪ੍ਰੋਗਰਾਮ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਤੁਹਾਡੇ ਲਈ, ਓ ਮਾਈ ਗੋਡ ਐਡਾ ਲੰਮਾ ਨਹੀਂ, ਸਵੇਰੇ 7 ਵਜੇ ਤੋਂ 9 ਵਜੇ ਤੱਕ ਤੁਹਾਡੀ ਸੇਵਾ ਵਿੱਚ ਮੰਡੇ ਟੂ ਫਰਾਈਡੇ ਪੇਸ਼ ਕੀਤਾ ਜਾਂਦਾ ਜੀ। ਤੇ ਤੁਸੀਂ ਸਾਨੂੰ ਸਹਿਯੋਗ ਦਿੰਦੇ ਹੋ। ਖਹਿਰਾ ਸਾਹਿਬ ਨੂੰ ਵੀ ਮੈਂ ਦੱਸਦਾ ਹੀ ਹੁੰਦਾ ਕਿ ਬੇਨਤੀ ਹੁੰਦੀ ਹੈ ਕਿ ਟੈਕਸਟ ਦੀ ਬਜਾਏ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਟ੍ਰੇਨ ਚ ਨੇ, ਤੇ ਇੱਕ ਗੱਲ ਹੋਰ ਬੜੀ ਮੇਰੇ ਪ੍ਰੋਗਰਾਮ ਦੇ ਨਾਲ ਵਾਪਰਦੀ ਹੈ, ਕਹਿੰਦੇ ਲੈ ਬਣੀ ਹੁੰਦੀ ਹੈ ਤੇ ਇਸ ਕਰਕੇ ਅਸੀਂ ਕਾਲ ਕਈ ਵਾਰ ਨਹੀਂ ਵੀ ਕਰਦੇ। ਖੈਰ ਹੁਣ ਖਬਰਾਂ ਪੇਸ਼ ਕਰਾਂਗੇ ਜੀ ਤੁਹਾਡੇ ਲਈ, ਤੇ ਖਬਰਾਂ ਤੋਂ ਬਾਅਦ ਅਗਲਾ ਪ੍ਰੋਗਰਾਮ ਸ਼ੁਰੂ ਹੋਏਗਾ, ਤੇ ਕੱਲ ਸਵੇਰੇ 7 ਵਜੇ ਮੈਂ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਉਦੋਂ ਤੱਕ ਲਈ ਆਗਿਆ ਦਿਓ, ਧੰਨਵਾਦ।
770 ਤੇ ਕੈਨੇਡਾ ਬੁਲਟੇ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਫੈਡਰਲ ਸਰਕਾਰ ਅਪ੍ਰੈਲ ਵਿਚ ਘੱਟੋ ਘੱਟ ਉਜਰਤ ਵਿਚ ਵਾਧਾ ਕਰਨ ਜਾ ਰਹੀ ਹੈ। ਟੋਰਾਂਟੋ ਦੇ ਰੀਜੈਂਟ ਪਾਰਕ ਵਿਚ ਗੋਲੀਬਾਰੀ ਵਿਚ ਮਾਰੇ ਗਏ ਪਰਿਵਾਰਕ ਮੈਂਬਰਾਂ ਬਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ। ਸਾਲ 1983 ਵਿਚ 12 ਸਾਲਾਂ ਲੜਕੇ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਟੋਰਾਂਟੋ ਦੇ 2 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਫੈਡਰਲ ਸਰਕਾਰ ਅਪ੍ਰੈਲ ਵਿਚ ਘੱਟੋ ਘੱਟ ਉਜਰਤ ਵਿਚ ਵਾਧਾ ਕਰਨ ਜਾ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿਚ ਫੈਡਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ 1 ਅਪ੍ਰੈਲ ਤੋਂ ਆਪਣੇ ਕਾਮਿਆਂ ਲਈ ਘੱਟੋ ਘੱਟ ਉਜਰਤ ਵਿਚ 65 ਸੈਂਟ ਦਾ ਵਾਧਾ ਕਰਕੇ ਇਸ ਨੂੰ ਲਗਭਗ $17.30 ਪ੍ਰਤੀ ਘੰਟਾ ਕਰ ਦੇਵੇਗੀ। ਇਹ ਵਾਧਾ ਜਸਟਿਨ ਟੋਰਾਂਟੋ ਸਰਕਾਰ ਨੇ ਮਹਿੰਗਾਈ ਦਰ ਵਿਚ ਵਾਧੇ ਨੂੰ ਧਿਆਨ ਵਿਚ ਰੱਖ ਕੇ ਘੱਟੋ ਘੱਟ ਫੈਡਰਲ ਉਜਰਤ ਵਿਚ ਸਾਲਾਨਾ ਵਾਧਾ ਕਰਨ ਦੇ ਵਾਅਦੇ ਕੀਤੇ ਸੀ। ਇਸ ਐਲਾਨ ਦੇ ਨਾਲ ਫੈਡਰਲ ਸਰਕਾਰ ਹੇਠ ਆਉਂਦੇ ਉਦਯੋਗਾਂ ਜਿਵੇਂ ਕਿ ਅੰਤਰਰਾਸ਼ਟਰੀ ਅਤੇ ਅੰਤਰਰਾਜੀ ਆਵਾਜਾਈ, ਦੂਰ ਸੰਚਾਰ, ਬੈਂਕਿੰਗ ਦੇ ਨਾਲ ਨਾਲ ਡਾਕ ਅਤੇ ਕੋਰੀਅਰ ਸੇਵਾਵਾਂ ਦੇ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਫੈਡਰਲ ਸਰਕਾਰ ਹੇਠ ਆਉਂਦੇ ਸਾਰੇ ਕਾਰੋਬਾਰਾਂ ਦੀ ਪੂਰੀ ਸੂਚੀ ਸਰਕਾਰ ਦੀ ਵੈਬਸਾਈਟ ਤੇ ਪਾਈ ਜਾਵੇਗੀ। ਇਹ ਫੈਸਲਾ 18 ਸਾਲ ਤੋਂ ਘੱਟ ਉਮਰ ਦੇ ਇੰਟਰਨਸ ਅਤੇ ਕਰਮਚਾਰੀਆਂ ਤੇ ਵੀ ਲਾਗੂ ਹੁੰਦਾ ਹੈ। ਇਹ ਤਨਖਾਹ ਵਿਸ਼ੇਸ਼ ਤੌਰ ਤੇ ਫੈਡਰਲ ਸਰਕਾਰ ਵੱਲੋਂ ਨਿਯੰਤ੍ਰਿਤ ਉਦਯੋਗਾਂ ਦੇ ਕਾਮਿਆਂ ਲਈ ਹੈ ਅਤੇ ਹਰੇਕ ਸੂਬੇ ਅਤੇ ਖੇਤਰ ਦੁਆਰਾ ਨਿਰਧਾਰਿਤ ਘੱਟੋ ਘੱਟ ਉਜਰਤ ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਜੇਕਰ ਕਿਸੇ ਸੂਬਾਈ ਸਰਕਾਰ ਦੀ ਘੱਟੋ ਘੱਟ ਉਜਰਤ ਵੱਧ ਹੁੰਦੀ ਹੈ ਤਾਂ ਉਸ ਸੂਬੇ ਦੇ ਕਾਮਿਆਂ ਨੂੰ ਸਥਾਨਕ ਸਰਕਾਰ ਵੱਲੋਂ ਤੈਅ ਕੀਤੀ ਗਈ ਵੱਧ ਤਨਖਾਹ ਹੀ ਮਿਲੇਗੀ। 13 ਮਾਰਚ ਤੱਕ ਯੂਕੋਨ ਹੀ ਇੱਕ ਮਾਤਰ ਸੂਬਾ ਹੈ ਜਿਸਨੇ ਆਪਣੀ ਘੱਟੋ ਘੱਟ ਉਜਰਤ ਨੂੰ $1.30 ਦਾ ਵਾਧਾ ਕੀਤਾ ਹੈ। ਓਨਟਾਰੀਓ ਦੀਆਂ ਘੱਟੋ ਘੱਟ ਉਜਰਤਾਂ ਵਿਚ ਤਬਦੀਲੀਆਂ ਪਤਝੜ ਵਿਚ ਹੀ ਹੁੰਦੀਆਂ ਹਨ। 2023 ਵਿਚ ਇਹ $16.55 ਪ੍ਰਤੀ ਘੰਟਾ ਕੀਤੀ ਗਈ ਸੀ। ਉਸ ਸਮੇਂ ਇਹ $2022 ਦੇ ਮੁਕਾਬਲੇ ਦੀ $15.5 ਪ੍ਰਤੀ ਘੰਟਾ ਦੀ ਅਦਾਇਗੀ ਤੋਂ $1 ਦਾ ਵਾਧਾ ਕੀਤਾ ਗਿਆ ਸੀ। ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ। ਮੰਗਲਵਾਰ ਦੁਪਹਿਰ ਨੂੰ ਰੀਜੈਂਟ ਪਾਰਕ ਵਿਚ ਇਕ ਡਿਲਾਈਟ ਸ਼ੂਟਿੰਗ ਵਿਚ ਮਾਰੇ ਗਏ ਇਕ ਪਰਿਵਾਰ ਬਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ। ਇਹ ਘਟਨਾ ਦੁਪਹਿਰ 1:30 ਦੇ ਕਰੀਬ ਡੁਡਾਂਸ ਅਤੇ ਪਾਰਲੀਮੈਂਟ ਸਟਰੀਟ ਦੇ ਨੇੜੇ ਵਾਪਰੀ ਸੀ ਅਤੇ ਇਸ ਗੋਲੀਬਾਰੀ ਵਿਚ 2 ਆਦਮੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ। ਅਦਾਲਤੀ ਰਿਕਾਰਡਾਂ ਨੇ ਪੀੜਤਾਂ ਦੀ ਪਛਾਣ ਨਗੋਈ ਕੰਗੋਲੋ ਅਤੇ ਡੀਡੀਆਰ ਕੰਗੋਲੋ ਵਜੋਂ ਕੀਤੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਜੌਨ ਕੰਗੋਲੋ ਨੂੰ ਕਥਿਤ ਤੌਰ ਤੇ ਉਸਦੇ ਭਰਾ ਨੇ ਹੀ ਕਤਲ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਈ ਔਰਤ ਕਥਿਤ ਹਮਲਾਵਰ ਦੀ ਮਾਂ ਹੈ। 13 ਮਾਰਚ ਦੀ ਇਕ ਨਿਊਜ਼ ਰਿਲੀਜ਼ ਵਿਚ ਪੁਲਿਸ ਨੇ ਕਿਹਾ ਕਿ ਪੀੜਤਾਂ ਵਿਚੋਂ ਸ਼ਾਮਿਲ ਔਰਤ ਅਤੇ ਮਰਦ ਘਰ ਦੇ ਅੰਦਰ ਗੋਲੀਆਂ ਲੱਗਣ ਕਰਕੇ ਜ਼ਖਮੀ ਹਾਲਤ ਵਿਚ ਪਏ ਮਿਲੇ ਸਨ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿਚ ਆਦਮੀ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਘਰ ਦੇ ਬਾਹਰ ਆ ਕੇ ਵੀ ਕੀਤੀ ਗਈ ਸੀ, ਇਸ ਕਰਕੇ ਦੂਜੇ ਮਰਦ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤੇ ਗਏ ਹਨ। ਫੋਰੈਂਸਿਕ ਟੀਮਾਂ ਨੇੜਲੇ ਅਰਨੋਲਡ ਐਵੀਨਿਊ ਦੇ ਸਥਿਤ ਘਰ ਦੇ ਅੰਦਰ ਦਿਨ ਭਰ ਸਬੂਤ ਇਕੱਠੇ ਕਰਨ ਵਿਚ ਲੱਗੀਆਂ ਰਹੀਆਂ। ਪੁਲਿਸ ਨੇ ਕਿਹਾ ਹੈ ਕਿ ਦੋਸ਼ੀ ਨੂੰ ਗੋਲੀਬਾਰੀ ਤੋਂ ਥੋੜੀ ਦੇਰ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਕਾਰਵਾਈ ਦੌਰਾਨ 2 ਪੁਲਿਸ ਅਧਿਕਾਰੀ ਜ਼ਖਮੀ ਵੀ ਹੋਏ ਹਨ। ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਨੇ 4 ਦਹਾਕੇ ਪਹਿਲਾਂ 12 ਸਾਲਾਂ ਇੱਕ ਲੜਕੇ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਟੋਰਾਂਟੋ ਨਿਵਾਸੀ 64 ਸਾਲਾਂ ਐਡਵਰਡ ਪਲਾਸੀਓਸ ਅਤੇ 69 ਸਾਲਾਂ ਸੀਨ ਹੈਨਕੌਕ ਦੇ ਖਿਲਾਫ ਦੋਸ਼ਾਂ ਦਾ ਐਲਾਨ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ 1983 ਦੀਆਂ ਗਰਮੀਆਂ ਵਿੱਚ ਦੋਸ਼ੀਆਂ ਵਿੱਚੋਂ ਇੱਕ ਨੇ ਇਸ ਨਾਬਾਲਗ ਲੜਕੇ ਨਾਲ ਦੋਸਤੀ ਪਾ ਲਈ ਸੀ। ਇਹ ਅਸਪਸ਼ਟ ਹੈ ਕਿ ਕਥਿਤ ਹਮਲੇ ਕਿੱਥੇ ਹੋਏ ਸਨ, ਪਰ ਪੁਲਿਸ ਨੇ ਕਿਹਾ ਹੈ ਕਿ ਦੋਵੇਂ ਸ਼ੱਕੀ 80 ਦੇ ਦਹਾਕੇ ਵਿੱਚ ਲਿਸਾਈਡ ਕਮਿਊਨਿਟੀ ਵਿੱਚ ਵਲੰਟੀਅਰ ਸਨ, ਜਿੱਥੇ ਉਨ੍ਹਾਂ ਦੀ ਬੱਚਿਆਂ ਤੱਕ ਪਹੁੰਚ ਸੀ। ਪੁਲਿਸ ਨੇ 36 ਵਿਅਕਤੀਆਂ ਦੀਆਂ ਮੌਜੂਦਾ ਤਸਵੀਰਾਂ ਦੇ ਨਾਲ ਨਾਲ 80 ਅਤੇ 90 ਦੇ ਦਹਾਕੇ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਕਿਉਂਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਹਵਸ ਦਾ ਸ਼ਿਕਾਰ ਕਈ ਹੋਰ ਪੀੜਤ ਵੀ ਹੋ ਸਕਦੇ ਹਨ ਜੋ ਅਜੇ ਤੱਕ ਸਾਹਮਣੇ ਨਹੀਂ ਆਏ। ਪਲਾਸੀਓਸ ਨੂੰ 19 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਜਿਨਸੀ ਹਮਲੇ ਦੇ 3 ਮਾਮਲਿਆਂ, ਕੋਰ ਅਸ਼ਲੀਲਤਾ ਦੇ 2 ਮਾਮਲੇ, ਬੁਗਰੀ ਹਥਿਆਰਾਂ ਨਾਲ ਹਮਲਾ, ਬਾਲ ਪ੍ਰੋਨੋਗ੍ਰਾਫੀ ਦਾ ਰੱਖਣਾ ਅਤੇ ਬਾਲ ਪ੍ਰੋਨੋਗ੍ਰਾਫੀ ਤੱਕ ਪਹੁੰਚ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਕਿਸੇ ਵੀ ਵਿਅਕਤੀ ਨੂੰ ਇਸ ਜਾਂਚ ਵਿੱਚ ਸਹਿਯੋਗ ਦੇਣ ਵਾਸਤੇ 4160874 ਜਾਂ ਕ੍ਰਾਈਮ ਸਟਾਪਰਸ ਦੇ ਅਗਿਆਤ ਤੌਰ ਤੇ ਸੰਪਰਕ ਕਰਨ ਲਈ ਅਪੀਲ ਕਰ ਰਹੀ ਹੈ। ਤੇ ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਫੈਡਰਲ ਸਰਕਾਰ ਅਪ੍ਰੈਲ ਵਿੱਚ ਘੱਟੋ ਘੱਟ ਉਜਰਤ ਵਿੱਚ ਵਾਧਾ ਕਰਨ ਜਾ ਰਹੀ ਹੈ। ਟੋਰਾਂਟੋ ਦੇ ਰੀਜੈਂਟ ਪਾਰਕ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਪਰਿਵਾਰਕ ਮੈਂਬਰਾਂ ਬਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ। ਸਾਲ 1983 ਵਿੱਚ 12 ਸਾਲਾ ਲੜਕੇ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਟੋਰਾਂਟੋ ਦੇ 2 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
خدمت ذمہ داری سے بڑھ کر، تعظیم عزت سے بڑھ کر، مسکراہٹ خوشی سے بڑھ کر، تعلق رشتے سے بڑھ کر، کیونکہ انڈس ہسپتال سے بڑھ کر اپنی زکات دیجیے پہلے سے بڑھ کر۔
فیشن پاکستان لاؤنج لے کر آ رہے ہیں مسیساگا میں ایک روزہ ملٹی ڈیزائنر عید ایگزیبیشن 24۔ 12 پاکستانی ڈیزائنرز کے لیٹسٹ اینڈ یونیک آرٹیکلز جو عید پر بنائیں گے آپ کو سب سے منفرد۔ اتوار 17 مارچ دوپہر 12 بجے سے رات 10 بجے تک۔ پلیز ڈو کم اوور ہلٹن گارڈن ان 1870 میسن بولیوارڈ مسیساگا۔ ڈونٹ مس اٹ۔ اپنے وکھرے تے سُتھرے لوازمات دے نال بناؤ افطار دا ہر پکوان خاص ایہو نہیں جی ریئل کینیڈین سپر سٹور وچ کم قیمت تے پاؤ سبھی کچھ ریئل کینیڈین سپر سٹور والوں رمضان دی مبارکاں اپنی کمیونٹی دا سب تو بڑا ودیا کوالٹی والا تے سب تو پرانا سوڈی فرنیچر ہر گھر دی پہچان بن چکی ہے
او پھر بنے بھی کیوں نہ کیونکہ بیڈ روم سیٹ سوفا سیٹ میٹریسز ڈائننگ ٹیبل ڈیکوریٹو آئٹمز گل کیجی سارے گھر دا فرنیچر ودیا کوالٹی تے ڈسکاؤنٹڈ پرائس تے مل جاندا سوڈی فرنیچر تو 3 سال لئی نو ویار
142 کینیڈی روڈ